ਹੈਂਕੜਬਾਜੀ ਵਿੱਚ ਆ ਕੇ ਕਹਿਣ ਲੱਗਾ ਇਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ ਕਹਿਣ ਲੱਗੇ ਪਿਤਾ ਵੇਖ ਠੀਕ ਹੈ ਜਿੱਧਰ ਬਚਨ ਕਰਤਾ ਹੁਣ ਮੇਰਾ ਇਹੋ ਹੀ ਪਤੀ ਹੈ ਇਹ ਨਹੀਂ ਕਿ ਇੱਕ ਥਾਂ ਤੇ ਪਸੰਦ ਕੀਤਾ ਦੂਜੀ ਤੀਜੀ ਥਾਂ ਤੇ ਫਿਰ ਬਿਨਾਂ ਕਾਰਨ ਤੋਂ ਨਹੀਂ ਇਹ ਠੀਕ ਹੈ ਜਿੱਥੇ ਬਚਨ ਹੋ ਗਿਆ ਫਿਰ ਕਿਵੇਂ ਤੇਰਾ ਨਿਸ਼ਚਾ ਬੀਬੀ ਕੀ ਆ ਕਹਿਣ ਲੱਗੇ ਵੇਖ ਪਿਤਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰ ਪੰਡਾਂ ਹਾਂ ਅੰਡਜ ਜੇਲ ਚ ਉਤਪੁਜਾਂ ਖਾਣੀ ਸੇਤ ਜਾਂ ਹਾਂ ਸੋ ਮਿਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਹਾਂ ਸਰਾਂ ਵੱਡੇ ਵੱਡੇ ਸਰੋਵਰਾਂ ਸਮੁੰਦਰਾਂ ਦੇ ਵਿੱਚ ਉਹ ਪਾਏ ਸਾਇਰਾ ਤਿਨਾਂ ਪੇ ਸਾਰ ਕਰੇ ਤਿੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਨਾ ਵਪਾਰ ਨਾ ਖੇਤੀ ਨਾ ਉੱਥੇ ਕਿਸੇ ਪ੍ਰਕਾਰ ਦੀਆਂ ਦੁਕਾਨਾਂ ਕੋਈ ਵੀ ਨਹੀਂ ਉਹ 42 ਲੱਖ ਜੀ ਜਨਮ ਹੈ ਹੋਤੇ ਉਹਨਾਂ ਦੀ ਪ੍ਰਤਪਾਲਾ ਜਲ ਦੇ ਵਿੱਚ ਹੀ ਜਿਸ ਨੇ ਕੀਤੀ ਹੈ ਸੋ ਕਰਤਾ ਚਿੰਤਾ ਕਰੇ ਉਹ ਕਰਤਾ ਮੇਰੀ ਵੀ ਚਿੰਤਾ ਕਰੇਗਾ ਉਹ ਸਾਰੇ ਸੰਸਾਰ ਦੀ ਯੋਗ ਖੇਮ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਹਨ ਗੀਤਾ ਜੀ ਵਿੱਚ ਕਹਿੰਦੇ ਸਰਬ ਦੀ ਯੋਗ ਖੇਮ ਮੈਂ ਕਰਤਾ ਹਾਂ ਸਾਰਿਆਂ ਦੀ ਪ੍ਰਤਪਾਲਾ ਤੇ ਰੱਖਿਆ ਕਰਨ ਵਾਲਾ ਮੈਂ ਹਾਂ ਜਦੋਂ ਮੈਂ ਚਾਹਾਂ ਝੱਟ ਸਾਰੇ ਜੀਆਂ ਨੂੰ ਨਾਸ ਕਰ ਸਕਦਾ ਹਾਂ ਜਦੋਂ ਮੈਂ ਚਾਹਾਂ ਉਸ ਵੇਲੇ ਮੈਂ ਸਮਾਪਤ ਕਰ ਸਕਦਾ ਹਾਂ ਇਹ ਮੇਰਾ ਵਾਸਤਵ ਸਰੂਪ ਐਸਾ ਹੈ ਇਸ ਪ੍ਰਕਾਰ ਕਹਿੰਦੇ ਉਹ ਕਰਤਾ ਪਰਮੇਸ਼ਰ ਚਿੰਤਾ ਕਰਨ ਸਵੀਕਾਰ ਕਰਦਾ ਹੈ ਸੋ ਕਿੱਡੀ ਵੱਡੀ ਭਾਰੀ ਦਾਤ ਮਿਲੀ ਫਿਰ ਤੇ ਕੋੜੀ ਪਤੀ ਨੂੰ ਚੱਕਿਆ ਅੰਮ੍ਰਿਤਸਰ ਸਾਹਿਬ ਵਿੱਚ ਆਉਣ ਤੋਂ ਸੋ ਕੋੜੀ ਦਾ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਸਾਰਾ ਕੋੜ ਮਿਟਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕੇ ਨਿਹਾਲ ਹੋਏ ਦੁਨੀ ਚੰਦ ਨੂੰ ਪਤਾ ਲੱਗਣ ਤੋਂ ਚਰਨੀ ਪਿਆ ਹਜ਼ੂਰ ਨੇ ਇਹਦਾ ਅੰਤ ਦਾ ਸਮਾਂ ਜਾਣ ਕੇ ਉਪਦੇਸ਼ ਦਿੱਤਾ ਮੋਨ ਸੋ ਪਰਮੀੜਿਆ ਮੋਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਸਗਲੇ ਵਿਵਹਾਰੀ ਰਾਮ ਇਸ ਪ੍ਰਕਾਰ ਮਾਇਆ ਵਿਵਹਾਰੀ ਰਾਮ ਇਸ ਪ੍ਰਕਾਰ ਸਭ ਮਾਇਆ ਦਾ ਵਿਹਾਰ ਹੈ ਨਾਸਵੰਤ ਹੈ ਅੰਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਇਹ ਉਪਦੇਸ਼ ਦਿੱਤਾ ਸੀ ਫਿਰ ਕਿਹਾ ਹੈ ਰਾਜਨ ਵੇਖ ਤੇਰੇ ਘਰ ਚ ਧੀਆਂ ਨੇ ਪੁੱਤਰ ਕੋਈ ਨਹੀਂ ਆਪਣੇ ਜਵਾਈ ਨੂੰ ਪੁੱਤਰ ਸਮਝ ਕੇ ਇਹਨੂੰ ਰਾਜ ਭਾਗ ਦੇ ਪੰਜਵੇਂ ਪਾਤਸ਼ਾਹ ਨੇ ਕਹਿ ਕੇ ਉਹ ਦਿੱਲੀ ਦਾ ਰਾਜ ਭਾਗ ਉਸੇ ਬੀਬੀ ਰਾਜ ਕੌਰ ਨੂੰ ਦਵਾਇਆ ਸੀ ਸੋ ਜਿਹਨੇ ਇਹ ਨਿਸ਼ਚਾ ਕੀਤਾ ਸੀ ਸਾਨੂੰ ਵੀ ਨਿਸ਼ਚਾ ਹੋਣਾ ਚਾਹੀਦਾ ਹੈ ਮਤਾਂ ਜੀ ਦੇ ਵਿੱਚ ਡਰੀਏ ਕਿਸੇ ਪ੍ਰਕਾਰ
ਆਸਾ ਸ਼ੇਖ ਫਰੀਦ ਜੀ ਉਹ ਕੀ ਬਾਣੀ
ਆਸਾ ਰਾਗ ਦੇ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ਹੈ ਖਾਲਸਾ ਜੀ ਜਿਹੜਾ ਇਸ ਗੱਡੀ ਤੇ ਬੈਠਦਾ ਉਹਦਾ ਨਾਮ ਫਰੀਦ ਹੀ ਪੈ ਜਾਂਦਾ ਸੀ ਜਿਵੇਂ 53ਵਾਂ ਜਨਕ ਸੀ ਨਿੰਮੀ ਸੋ ਜਿਨ੍ਹਾਂ ਨੇ ਸਪੁੱਤਰੀ ਸੀਤਾ ਜੀ ਦਾ ਸਵੰਬਰ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੋਇਆ ਪਹਿਲਾਂ 52 ਜਨਕ ਹੋ ਚੁੱਕੇ ਸਨ ਜਿਹੜਾ ਉਸ ਗੱਡੀ ਤੇ ਬੈਠਦਾ ਉਹਦਾ ਨਾਮ ਹੀ ਜਨਕ ਪੈ ਜਾਂਦਾ ਜਿਵੇਂ 27ਵਾਂ ਦਸਤਗੀਰ ਪੀਰ ਸੀ ਜਿਸ ਦਾ ਸਤਿਗੁਰੂ ਜੀ ਦੇ ਨਾਲ ਸੰਵਾਦ ਹੋਇਆ ਸੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੀ ਪੰਕਤੀ ਤੋਂ ਜਿਸ ਦੇ ਪੁੱਤਰ ਨੂੰ ਲੱਖ ਪਤਾਲ ਆਕਾਸ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਸਭ ਦਿਖਾ ਦਿੱਤੇ ਸਨ ਉਹ 27ਵਾਂ ਦਸਤਗੀਰ ਪੀਰ ਸੀ ਬਗਦਾਦ ਦਾ ਇਸੇ ਪ੍ਰਕਾਰ ਇਹ ਸ਼ੇਖ ਫਰੀਦ ਜਿਸ ਦੀ ਬਾਣੀ ਹੈ ਇਹ ਖਾਲਸਾ ਜੀ ਫਰੀਦ ਦਾ ਪੋਤਾ ਚੇਲਾ ਸੀ ਤੀਸਰੀ ਥਾਂ ਤੇ ਜਿਹੜਾ ਪਹਿਲਾ ਫਰੀਦ ਸੀ ਉਹ ਬੜਾ ਭਾਰੀ ਤਸਵੀ ਸੀ ਮੁਤਸਵੀ ਸੀ ਉਹਦੀ ਇਹ ਬਾਣੀ ਨਹੀਂ ਇਸ ਦਾ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਜਿਸ ਦਾ ਨਾਮ ਹੈ ਜਾਂ ਜਿਸ ਦਾ ਨਾਮ ਇਹ ਸ਼ੇਖ ਫਰੀਦ ਹੈ ਇਹ ਸ਼ੇਖ ਫਰੀਦ ਦਾ ਪੋਤਾ ਚੇਲਾ ਸੀ ਜਿਸ ਦੀ ਇਹ ਬਾਣੀ ਹੈ ਤੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਨਾਲ ਮਿਲ ਕੇ ਨਿਹਾਲ ਹੋਏ ਆ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਸ ਸ਼ੇਖ ਫਰੀਦ ਸਾਨੀ ਦੀ ਹੈ ਜਿਹੜਾ ਤੀਜੀ ਥਾਂ ਤੇ ਸੀ ਉਹਨਾਂ ਦਾ ਪੋਤਰਾ ਸੀ ਭਾਵ ਤਾਂ ਸ਼ੇਖ ਫਰੀਦ ਤੋਂ ਹੀ ਹੈ ਨਾ ਸੋ ਨਾਮ ਤਾਂ ਸ਼ੇਖ ਫਰੀਦ ਸੀ ਇਹਦੇ ਚ ਸ਼ੰਕਾ ਨਹੀਂ ਕਰਨੀ ਇਹ ਕੋਈ ਖਬਰੇ ਵੱਖਰਾ ਕਹਿ ਰਿਹਾ ਨਹੀਂ ਉਸੇ ਦਾ ਨਾਂ ਹੈ ਜਿਹਨੇ 27 ਸਾਲ ਮਿਹਨਤ ਕੀਤੀ ਜਿਹਨੇ 12 ਸਾਲ ਪਹਿਲਾਂ ਖਾਲਸਾ ਜੀ ਭੁੱਖਾ ਰਿਹਾ ਕਾਸ ਦੀ ਰੋਟੀ ਬੰਨੀ ਖੂਹ ਵਿੱਚ ਲਮਕਿਆ ਸ਼ਾਹ ਸ਼ਰਫ ਦੀ ਸੇਵਾ 12 ਸਾਲ ਕੀਤੀ ਉਹੀ ਸ਼ੇਖ ਫਰੀਦ ਆ ਇਹ ਪਰ ਇਹਦਾ ਅਸਲ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਸ਼ੇਖ ਫਰੀਦ ਇਸੇ ਦਾ ਨਾਮ ਹੈ ਪਾਕ ਪਟਨ ਵਿੱਚ ਇਹਦੇ ਹੀ ਪਰਸਾਏ 8 ਸਲੋਕ ਪਹਿਲੇ ਸ੍ਰੀ ਆਸਾ ਦੀ ਵਾਰ ਦੇ 8 ਸਲੋਕ ਤੇ 8 ਪੌੜੀਆਂ ਸਭ ਇਹ ਸ਼ੇਖ ਇਸ ਸ਼ੇਖ ਬ੍ਰਹਮ ਅਥਵਾ ਸ਼ੇਖ ਫਰੀਦ ਦੇ ਪਰਸਾਏ ਮਹਾਰਾਜ ਉਚਾਰੀਆਂ ਨੇ ਸਾਰਾ ਹੀ ਆਸਾ ਦੀ ਵਾਰ ਦਾ 3ਜਾ ਹਿੱਸਾ ਇਹਦੇ ਪਰਸਾਏ ਮਹਾਰਾਜ ਸਾਹਿਬ ਨੇ ਉਚਾਰਿਆ ਸਾਰਾ ਸੋ ਉਹ ਬਾਣੀ ਉਚਾਰਨ ਉਹਨਾਂ ਦੀ ਬਾਣੀ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦਵੈਤ ਰੂਪ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ
ਦਿਲੋਂ ਮੁਹੱਬਤ ਜਿਨ
ਕਹਿੰਦੇ ਜੀ ਸੱਚੇ ਕਿਹੜੇ ਆ ਪਰਮੇਸ਼ਰ ਦੀ ਦਰਗਾਹ ਵਿੱਚ ਸੋ ਕਿਹਨਾਂ ਨੂੰ ਸੱਚੇ ਪਰਮੇਸ਼ਰ ਦੇ ਸੋ ਆਸ਼ਕ ਕਿਹਾ ਜਾਂਦਾ ਹੈ ਕਹਿੰਦੇ ਉਹਨਾਂ ਦਾ ਨਾਮ ਹੈ ਦਿਲੋਂ ਮੁਹੱਬਤ ਜਿਨ ਜਿਨ ਨੰਨੇ ਦੇ ਚਰਨਾਂ ਵਿੱਚ ਹਾ ਜਿਨ ਜਿਨ੍ਹਾਂ ਦੀ ਜਿਨ ਨਹੀਂ ਭਰ ਦੇਣਾ ਭੂਤ ਨਹੀਂ ਹੋ ਜਿਨ ਜਿਨ੍ਹਾਂ ਦੀ ਸੱਚੀ ਦਿਲੋਂ ਮੁਹੱਬਤ ਹੈ ਪ੍ਰੇਮ ਹੈ
ਸੱਚੇ
ਪਿਆਰੇ ਸੱਚੇ ਹਨ ਉਹਨਾਂ ਨੂੰ ਸੱਚੇ ਕਿਹਾ ਜਾਂਦਾ ਜਿਹੜੇ ਦਿਲੋਂ ਪ੍ਰੇਮ ਕਰਦੇ ਹਨ ਪਰਮੇਸ਼ਰ ਦੇ ਨਾਲ
ਜਿਨ ਮਨ ਹੋਰ ਮੁੱਖ ਹੋਰ
ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਹੋਰ ਕੋਈ ਸੰਕਲਪ ਮਨ ਤਾਂ ਹੋਰ ਪਾਸੇ ਲੱਗਾ ਹੋਇਆ ਹੈ ਤੇ ਮੁੱਖੋਂ ਹੋਰ ਪਾਸੇ ਦੀਆਂ ਗੱਲਾਂ ਕਹਿੰਦੇ ਹਨ
ਕਾਂਡੇ ਕੱਚਿਆ
ਕੱਚੇ ਕਾਂਡੇ ਕਹੇ ਜਾਂਦੇ ਹਨ ਉਹ ਕੱਚੇ ਆਦਮੀ ਬਾਹਰ ਕੱਢੇ ਜਾਂਦੇ ਕਾਂਡੇ ਕਹੇ ਜਾਣ ਦਾ ਵਾਚਕ ਹੈ ਉਹ ਕੱਚੇ ਕਹੇ ਜਾਂਦੇ ਹਨ ਸੋ ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿਨੀ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਜਿਨ੍ਹਾਂ ਨੂੰ ਭਗਤੀ ਦੀ ਕਾਰ ਨਹੀਂ ਕਰਦੇ ਆਏ ਉਹ ਕੱਚੇ ਵਿਚਾਰੇ ਚੜ ਚੜ ਡਿੱਗ ਡਿੱਗ ਪੈਂਦੇ ਹਨ ਸੋ ਸੱਚੇ ਦਿਲੋਂ ਮੁਹੱਬਤ ਜਿਨ ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ ਖਾਲਸਾ ਜੀ ਉਹ ਸੱਚੇ ਗੁਰੂ ਕੇ ਪਿਆਰੇ ਕਹੇ ਜਾਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਸੋ ਦਿਲੋਂ ਅੰਦਰੋਂ ਦੁਨੀਆਂ ਨਾਲ ਮੁਹੱਬਤ ਬਾਹਰੋਂ ਜ਼ਿਕਰ ਸਾਈਂ ਦਾ ਕਰਦੇ ਬਾਹਰੋਂ ਗੱਲਾਂ ਤਾਂ ਪਰਮੇਸ਼ੁਰ ਦੇ ਮਿਲਦੀਆਂ ਤੇ ਅੱਗੋਂ ਅੰਦਰੋਂ ਮੁਹੱਬਤ ਜਿਨ੍ਹਾਂ ਦੀ ਦੁਨੀਆਂ ਦੇ ਨਾਲ ਤੇ ਮਾਇਆ ਦੇ ਨਾਲ ਹੈ ਉਹ ਖਾਲਸਾ ਜੀ ਕੱਚੇ ਹਨ ਉਹ ਨਹੀਂ ਪੱਕੇ ਕਹੇ ਜਾ ਸਕਦੇ ਬਾਹਰੋਂ ਤਾਂ ਕਹਿੰਦੇ ਜੀ ਬਸ ਮਹਾਰਾਜ ਤੇ ਨਿਸ਼ਚਾ ਹੈ ਸੱਚੇ ਪਾਤਸ਼ਾਹ ਤੇ ਨਿਸ਼ਚਾ ਹੈ ਬੜਾ ਆਨੰਦ ਆਉਂਦਾ ਹੈ ਐਂ ਹੈ ਤੇ ਅੰਦਰੋਂ ਮਨ ਖਾਲਸਾ ਜੀ ਹੋਰ ਪਾਸੇ ਜੇ ਲੱਗਾ ਰਹੇ ਉਹਨਾਂ ਦਾ ਸੱਚਾ ਪ੍ਰੇਮ ਨਹੀਂ ਉਹ ਮੁਹੱਬਤ ਨਹੀਂ ਉਹ ਸੱਚੇ ਨਹੀਂ ਕਹਿ ਜਾਣਗੇ ਉਹ ਝੂਠੇ ਹਨ ਸੱਚਾ ਬਣਦਾ ਸੀ ਨਾ ਦਿਲੋਂ ਮੁਹੱਬਤ ਵਾਲਾ ਵਿਚਾਰਾ ਮੂਲਾ ਕਹਿੰਦਾ ਮਹਾਰਾਜ ਮਰਨਾ ਸੱਚ ਤੇ ਜਿਉਣਾ ਝੂਠ ਪਰ ਜਦੋਂ ਪਰਖ ਕੀਤੀ ਉਸ ਵੇਲੇ ਜਿਉਣਾ ਹੀ ਸੱਚ ਕਹਿ ਬੈਠਾ ਸੀ ਦਿਲੋਂ ਮੁਹੱਬਤ ਰਹੀ ਸੀ ਝੂਠਾ ਨਿਕਲਿਆ ਮਹਾਰਾਜ ਨੇ ਬਚਨ ਕਹੇ ਇਸ ਪ੍ਰਕਾਰ ਨਾਲ ਕਰਾੜਾਂ ਦੋਸਤੀ ਇਹ ਬਚਨ ਕਹਿ ਕੇ ਫਿਰ ਇਹਨੂੰ ਸੰਬੋਧਨ ਕੀਤਾ ਸੀ ਇਹ ਕੀ ਕੀਤਾ ਸੀ ਚੰਗਾ ਭਟਕ ਲਿਆ ਜੂਨਾਂ ਵਿੱਚ ਦਸਵੇਂ ਸਰੂਪ ਦੇ ਵਿੱਚ ਹੁਣ ਤੇਰੀ ਕਲਿਆਣ ਕਰਾਂਗੇ ਉਹ ਖਾਲਸਾ ਜੀ ਉਹ ਸੱਚੇ ਨਹੀਂ ਹਨ ਜਿਨ੍ਹਾਂ ਦਾ ਮਨ ਵਿੱਚ ਹੋਰ ਹੈ ਗੱਲ ਮੁੱਖੋਂ ਜਿਹੜੇ ਹੋਰ ਕਹਿੰਦੇ ਹਨ
ਰੱਤੇ ਇਸ ਖੁਦਾ
ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਜਿਹੜਾ ਬਚਨ ਕਰਕੇ ਫਿਰ ਖਿਸਕ ਜਾਵੇ ਉਹ ਕੱਚਾ ਆਦਮੀ ਹੈ
ਰੱਤੇ ਇਸ ਖੁਦਾ
ਜਿਹੜੇ ਖੁਦ ਆਇਆ ਹੋਇਆ ਜੋ ਬ੍ਰਹਮ ਹੈ ਖੁਦਾ ਉਹਦਾ ਨਾਮ ਕਹਿ ਲਓ ਰੱਬ ਕਹਿ ਲਓ ਅੱਲਾ ਕਹਿ ਲਓ ਰਾਮ ਰਮਿਆ ਹੋਇਆ ਕਹਿ ਲਓ ਇੱਕੋ ਹੀ ਗੱਲ ਹੈ ਸੋ ਰੱਤੇ ਇਸ਼ਕ ਖੁਦਾਏ ਖੁਦਾ ਜੋ ਖੁਦ ਆਇਆ ਹੋਇਆ ਪਰਮੇਸ਼ੁਰ ਹੈ ਜੋ ਉਹਦੇ ਇਸ਼ਕ ਦੇ ਵਿੱਚ ਪ੍ਰੇਮ ਦੇ ਵਿੱਚ ਜਿਹਨਾਂ ਨੇ ਮਨ ਰੰਗੇ ਹੋਏ ਹਨ ਆਸ਼ਕ ਬਣੇ ਹਨ ਜੋ
ਰੰਗ ਦੀਦਾਰ ਕੇ
ਸਾਰੇ ਵਿੱਚ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿੱਚ ਜਿਹਨਾਂ ਦੇ ਮਨ ਰੰਗੇ ਹੋਏ ਹਨ
ਵਿਸਰਿਆ ਜਿਨ ਨਾਮ
ਉਹਨਾਂ ਦਾ ਨਾਮ ਖਾਲਸਾ ਜੀ ਉਹ ਸੱਚੇ ਕਹਿੰਦੇ ਹਨ ਜੋ ਪਰਮੇਸ਼ੁਰ ਦੇ ਦਰਸ਼ਨਾਂ ਦੇ ਪ੍ਰੇਮ ਰੰਗ ਦੇ ਵਿੱਚ ਜਿਹਨਾਂ ਦੇ ਮਨ ਰੰਗੇ ਹੋਏ ਹਨ ਇਸ ਪ੍ਰਕਾਰ ਉਹਨਾਂ ਦਾ ਨਾਮ ਸੱਚੇ ਹੈ ਉਹਨਾਂ ਦਾ ਨਾਮ ਆਸ਼ਕ ਹੈ ਬਾਕੀ ਤਾਂ ਵਿਸਰਿਆ ਜਿਨ ਨਾਮ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ ਹੈ ਧਰਤੀ ਤੇ ਕੇਵਲ ਐਵੇਂ ਭਾਰ ਹੀ ਬਣੇ ਫਿਰਦੇ ਨੇ ਧਰਤੀ ਨੂੰ ਭਾਰ ਹੀ ਉਹਨਾਂ ਦਾ ਐਵੇਂ ਵਿਅਰਥ ਚੱਕਣਾ ਪੈਂਦਾ ਹੈ ਉਹ ਬੇਮੁੱਖ ਹਨ ਉਹ ਅਕਿਰਤ ਕਣ ਹਨ ਧਰਤੀ ਨੇ ਕਿਹਾ ਨਾ ਤਿਸ ਭਾਰੇ ਪਰਬਤਾਂ ਆਕਾਸ਼ ਹੁੰਦੇ ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ ਸਭ ਨਿਰਣਾ ਕਰਕੇ ਕਹਿੰਦੇ ਨੇ ਭਾਰੇ ਭੋਈ ਅਕਿਰਤ ਕਹਿਣ ਮੰਦੀ ਹੂੰ ਮੰਦੇ ਉਹ ਮੰਦਿਆਂ ਤੋਂ ਵੀ ਮੰਦੇ ਨੇ ਅਕਿਰਤ ਕਹਿਣ ਜਿਹੜੇ ਹਨ ਕੀਤੇ ਹੋਏ ਪਰਮੇਸ਼ਰ ਦੇ ਉਪਕਾਰ ਨੂੰ ਭੁਲਾ ਕੇ ਨਾਸਤਕ ਬਣ ਜਾਂਦੇ ਹਨ ਜੋ ਕਿੱਥੇ ਆ ਰੱਬ ਸੋ ਰੱਬ ਦਾ ਨਿਰਣਾ ਕੀਤਾ ਨੇ ਕਿੰਨੀਆਂ ਥਾਵਾਂ ਤੇ ਪ੍ਰਤਪਾਲਾ ਕਰਨ ਵਾਲਾ ਹੈ ਸੋ ਇਸ ਪ੍ਰਕਾਰ ਜਿਹੜੇ ਭੁੱਲ ਜਾਂਦੇ ਹਨ ਤੇ ਇਸ ਪਰਮੇਸ਼ਰ ਨੂੰ ਉਹ ਧਰਤੀ ਤੇ ਕੇਵਲ ਭਾਰ ਹੀ ਬਣੇ ਹੋਏ ਹਨ ਸੋ ਇਹ ਕਿਨੇਹੀ ਆਸ਼ਕੀ ਦੂਜਾ ਲੱਗਾ ਜਾਏ ਉਹ ਕਾਹਦੀ ਆਸ਼ਕੀ ਹੈ ਜਿਹੜੇ ਹੋਰ ਕਿਸੇ ਦੇ ਨਾਲ ਵੀ ਆਸ਼ਕੀ ਲੱਗੀ ਹੋਵੇ ਇੱਕ ਪਾਸੇ ਤਾਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੁੱਲ ਚੁੱਕੇ ਮੱਥਾ ਟੇਕ ਲਿਆ ਜੇ ਹੋਰ ਕੋਈ ਦੇਹਧਾਰੀ ਆ ਗਿਆ ਉਹਨੂੰ ਵੀ ਮੱਥਾ ਟੇਕ ਲਿਆ ਜੇ ਕਿਤੇ ਬਾਹਰ ਜੰਡੀ ਵੇਖੀ ਉਹਨੂੰ ਵੀ ਮੱਥਾ ਟੇਕ ਲਿਆ ਪਿੱਪਲ ਮਿਲਿਆ ਉਹਨੂੰ ਵੀ ਪਾਣੀ ਪਾ ਲਿਆ ਕਵਰ ਮਿਲ ਗਈ ਉਹਨੂੰ ਵੀ ਮੱਥਾ ਟੇਕ ਲਓ ਜੇ ਦੂਜ ਦਾ ਚੰਦਰਮਾ ਚੜਿਆ ਉਹਨੂੰ ਵੀ ਤੰਦ ਦੇ ਲਓ ਇਸ ਪ੍ਰਕਾਰ ਜੇ ਕਾਲਾ ਕੁੱਤਾ ਭੈਰੋਂ ਦਾ ਵੇਖੇ ਇਹਨੂੰ ਵੀ ਟੁਕੜਾ ਪਾ ਦਿਓ, ਮਾਈ ਦਾ ਖੋਤੜਾ ਮਿਲਿਆ ਇਹਨੂੰ ਵੀ ਭਗੂਰ ਚਾਰ ਲਓ, ਜੇ ਸਿਰ ਮਾਰਨ ਵਾਲੇ ਆ ਕੇ ਪਹਾੜਾਂ ਵਿੱਚ ਚਲੋ ਉੱਥੇ ਵੀ ਚੱਲ ਕੇ ਸਿਰ ਮਾਰ ਲਓ, ਸੋ ਕਦੇ ਸ਼ੀਰਨੀ ਵੀ ਕਿਸੇ ਨੂੰ ਚਾੜ ਲਓ। ਖਾਲਸਾ ਜੀ ਇਹ ਕਿਲੇ ਹੀ ਆਸ਼ਕੀ, ਇਹ ਕੋਈ ਆਸ਼ਕੀ ਹੈ ਪਰਮੇਸ਼ਰ ਦੇ ਨਾਲ? ਨਹੀਂ ਨਹੀਂ, ਇਹ ਕੋਈ ਆਸ਼ਕੀ ਨਹੀਂ, ਇਹ ਕਿਲੇ ਹੀ ਆਸ਼ਕੀ ਦੂਜਾ ਲੱਗਾ ਜਾਏ। ਨਾਨਕ ਆਸ਼ਕ ਕਾਢੀ ਹੈ ਸਦ ਹੀ ਰਹਿ ਸਮਾਏ, ਉਹ ਵੀ ਆਸ਼ਕ ਨਹੀਂ ਚੰਗਾ, ਚੰਗਾ ਕਰਮ ਮੰਨੇ, ਚੰਗਾ ਅਹੁਦਾ ਮਿਲ ਗਿਆ, ਚੰਗਾ ਮੁਰਾਤਬਾ ਮਿਲ ਗਿਆ, ਚੰਗਾ ਆਦਰ ਹੋ ਗਿਆ, ਚੰਗਾ ਸਤਿਕਾਰ ਹੋ ਗਿਆ, ਚੰਗਾ ਗੱਫਾ ਮਿਲ ਗਿਆ, ਧਨ ਦੌਲਤ ਦਾ ਰੱਬ ਨੂੰ ਚੰਗਾ ਕਰਕੇ ਮੰਨਿਆ, ਰੱਬ ਬੜਾ ਚੰਗਾ। ਤੇ ਜੇ ਕਿਤੇ ਪਰਾਰੰਭ ਦੇ ਵਿੱਚ ਫਰਕ ਆ ਗਿਆ ਮੰਦਾ ਮੰਦਾ ਹੋ, ਜੇ ਕਿਤੇ ਜਿਹੜਾ ਪਰਾਰੰਭ ਦੇ ਵਿੱਚ ਮੰਦਾ ਆ ਗਿਆ ਕਾਰੋ ਵਿਹਾਰ ਜਿਹਾ ਢਿੱਲਾ ਪੈ ਗਿਆ, ਕਿੱਥੇ ਹੁਣ ਰੱਬ ਕਿਤੇ ਨਹੀਂ ਵੇਖਿਆ ਬੜਾ ਮਾੜਾ, ਉਸ ਵੇਲੇ ਰੱਬ ਨੂੰ ਮੰਦਾ ਕਹਿਣ ਲੱਗ ਪੈਣਾ। ਉਹ ਖਾਲਸਾ ਜੀ ਆਸ਼ਕ ਪਰਮੇਸ਼ਰ ਦਾ ਨਹੀਂ ਕਹੀਦਾ, ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀ ਹੈ। ਜੇ ਲੇਖਾ ਵਰਤਾ ਸੋਏ, ਜੇ ਇਹੋ ਜੇ ਲੇਖਿਆ ਹਿਸਾਬ ਕਿਤਾਬ ਵਿੱਚ ਰੱਬ ਨਾਲ ਜੇ ਵਰਤਦਾ ਉਹ ਆਸ਼ਕ ਨਹੀਂ ਰੱਬ ਦਾ, ਉਹਦੀ ਮਸ਼ੂਕੀ ਕਾਹਦੀ, ਉਹ ਆਸ਼ਕ ਕਾਹਦਾ, ਕਾਹਦੀ ਉਹਦੀ ਆਸ਼ਕੀ ਹੈ ਜਿਹੜਾ ਇਸ ਪ੍ਰਕਾਰ। ਜੇ ਤਾਂ ਚੰਗੇ ਪਦਾਰਥ ਤੇ ਚੰਗਾ ਆਦਰ ਸਤਿਕਾਰ ਹੈ ਤਾਂ ਰੱਬ ਦੇ ਨਾਲ ਪ੍ਰੇਮ, ਤੇ ਜੜਾ ਸਰੀਰ ਵਿੱਚ ਜੇ ਰੋਗ ਪੈ ਗਿਆ ਤਾਂ ਰੱਬ ਨੂੰ ਗਾਲਾਂ, ਕੀ ਕੀਤਾ ਰੱਬ ਨੇ ਮੈਨੂੰ, ਸੋ ਕਿਉਂ ਮੈਨੂੰ ਰੋਗੀ ਕੀਤਾ, ਮੈਂ ਰੋਜ਼ ਸੰਗਤ ਵਿੱਚ ਜਾਵਾਂ ਤਾਂ ਮੇਰੇ ਗੋਡੇ ਦੁਖਣੇ ਲਾ ਕੇ, ਕਾਹਦਾ ਆਖੇ ਰੱਬ ਮੇਰੀ ਇੰਨੀ ਸਹਾਇਤਾ ਵੀ ਨਹੀਂ ਕਰਦਾ। ਉਹ ਗਿਣਤੀਆਂ ਮਿਣਤੀਆਂ ਵਿੱਚ ਜਿਹਦੇ ਨਾਲ ਪੈਣਾ ਉਹਦੇ ਨਾਲ ਹਿਸਾਬ ਖਾਲਸਾ ਜੀ ਆਸ਼ਕੀ ਕਿੱਥੇ? ਸਤਿਗੁਰੂ ਜੀ ਦੇ ਘਰ ਦੇ ਆਸ਼ਕ ਤਾਂ ਉਹ ਨੇ ਜਦ ਤੋਂ ਪ੍ਰੇਮ ਖੇਲਣ ਕਾ ਚਾਓ ਫਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜਾ ਫਿਰ ਦੀਜਾ ਕਾਣ ਨਾ ਕੀਜਾ। ਜਿੱਥੇ ਸਿਰ ਦੇ ਕੇ ਵੀ ਕਨੋੜ ਨਹੀਂ ਕਰ ਸਕਦੇ, ਹੰਗਤਾ ਨਹੀਂ ਕਰ ਸਕਦੇ, ਆਸਾਨ ਨਹੀਂ ਕਰ ਸਕਦੇ ਕਿ ਰੱਬਾ ਤੇਰੀ ਥਾਂ ਤੇ ਸਿਰ ਦਿੱਤਾ, ਤੂੰ ਭਲਿਆ ਮਾਨਸਾ ਤੂੰ ਸਿਰ ਲਿਆ ਕਿਹਦੇ ਤੋਂ ਸੀ? ਇਹ ਤਾਂ ਖਿਆਲ ਕਰ ਤੂੰ ਸਿਰ ਲਿਆ ਕਿੱਥੋਂ, ਤੈਨੂੰ ਸਿਰ ਦਿੱਤਾ ਕਿਹਨੇ? ਦਿੱਤਾ ਵੀ ਰੱਬ ਨੇ, ਉਹਨੇ ਆਪਦੀ ਚੀਜ਼ ਆਪਣੇ ਪਾਸ ਲੈ ਲਈ ਹੈ। ਜਿਸ ਕੀ ਬਸ ਤਿਸ ਆਗਾ ਰੱਖ ਹੈ, ਪ੍ਰਭ ਕੀ ਆਗਿਆ ਮਾਨਾ ਮਾਥਾ, ਉਸ ਤੇ ਚੌਗਨ ਕਰੇ ਨਿਹਾਲ। ਸਗੋਂ ਚਾਰ ਗੁਣਾ ਤੂੰ ਤਾਂ ਨਿਹਾਲ ਹੋ ਜਾਵੇਂਗਾ। ਇੱਕ ਬਾਗ ਦਾ ਮਾਲਕ ਇੱਕ ਮਾਲੀ ਵਿੱਚ ਉਹਨੇ ਰੱਖਿਆ ਹੋਇਆ, ਮਾਲੀ ਨੇ ਚਾਰ ਫੁੱਲ ਤੋੜੇ ਤੇ ਹੈਂਕੜ ਦੇ ਨਾਲ ਲਈ ਜਾਂਦਾ, ਮੈਂ ਜਾ ਕੇ ਬਾਗ ਦੇ ਮਾਲਕ ਨੂੰ ਦੇਣੇ ਆ, ਜਾ ਕੇ ਫਿਰ ਮਾਣ ਕਰੇ ਮੈਂ ਤੈਨੂੰ ਫੁੱਲ ਲਿਆ ਕੇ ਦਿੱਤੇ ਆ, ਉਹਦਾ ਮੂਰਖ ਪੁਣਾ ਨਹੀਂ। ਬਾਗ ਦਾ ਮਾਲਕ ਤਾਂ ਉਹ ਆਪ ਹੈ ਜਿਹਦੇ ਪਾਸ ਫੁੱਲ ਲਈ ਜਾਂਦਾ। ਮਾਲੀਆ ਤੂੰ ਵਿੱਚ ਵਿਚਾਰੇ ਕੀ ਆਕੜਿਆ ਹੋਇਆ, ਇਹ ਸਿਰ ਦਿੱਤਾ ਕਿੰਨੇ, ਇਹ ਤਨ ਦਿੱਤਾ ਕਿੰਨੇ, ਇਹ ਮਨ ਦਿੱਤਾ ਕਿੰਨੇ, ਧਨ ਦਿੱਤਾ ਕਿੰਨੇ? ਜਿਸ ਨੇ ਦਿੱਤਾ ਹੈ ਸੋ ਜਿਸ ਕੀ ਬਸ ਤੇ ਸੀ ਆਗਾ ਰੱਖ, ਜੇ ਤਾਂ ਉਹਦੇ ਅੱਗੇ ਭੇਟਾ ਕਰ ਦੂ ਤਾਂ ਨਿਹਾਲ ਹੋ ਜੂ, ਨਹੀਂ ਤਾਂ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਉ ਕਹਾਂ ਕਰੇ। ਤੇ ਨੌ ਗੋਲਕਾਂ ਦਸਵੇਂ ਮਨ ਦਿੱਤਾ ਸੀ ਪਰਮੇਸ਼ਰ ਨੂੰ, ਜੇ ਦਸਵਾਂ ਦਸਵੰਧ ਪਰਮੇਸ਼ਰ ਦੇ ਨਾਂ ਦਾ ਦੇਣਾ ਸੀ ਇੱਕ ਮਨ, ਜੇ ਉਹ ਮਨ ਵੀ ਇੱਕ ਸਤਿਗੁਰਾਂ ਦੇ ਚਰਨਾਂ ਚ ਭੇਟਾ ਨਹੀਂ ਕਰਦਾ ਤੂੰ ਸਮਝਾ, ਤੇ ਬਾਕੀ ਦੀਆਂ ਨੌ ਗੋਲਕਾਂ ਵੀ ਤੇਰੀਆਂ ਲੈ ਲਵੇ, ਸਾਰੇ ਸਰੀਰ ਨੂੰ ਨਾਸ ਕਰ ਦੇਵੇ, ਤੈਨੂੰ ਅੰਨਾ ਕਰ ਦੇਵੇ, ਬੋਲਾ ਕਰ ਦੇਵੇ, ਤੇਰੇ ਦਿਮਾਗ ਚ ਫਰਕ ਪਾ ਦੇਵੇ, ਕੀ ਕਰ ਲਵੇਗਾ ਉਹਦਾ? ਕੁਛ ਵਿਗਾੜ ਲਵੇਗਾ? ਕੁਛ ਨੀ ਵਿਗਾੜ ਸਕਦਾ। ਨਹੀਂ ਖਿਆਲ ਕਰ, ਸਿਰ ਦੇ ਕੇ ਵੀ ਫਿਰ ਕਨੋਟ ਨਾ ਕਰ, ਕਹੋ ਸ਼ੁਕਰ ਹੈ ਤੇਰੀ ਚੀਜ਼ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਪਹੁੰਚ ਗਈ ਹੈ, ਤੂੰ ਕਿਰਪਾ ਕਰਕੇ ਆਪਣੀ ਅਮਾਨ ਸਹੀ ਸਲਾਮਤ ਲੈ ਲਈ ਹੈ। ਧੰਨ ਦਸਵੇਂ ਪਾਤਸ਼ਾਹ ਸਾਹਿਬਜ਼ਾਦੇ ਦੋ ਕੁਰਬਾਨ ਹੋਏ ਨੇ ਅੱਖਾਂ ਦੇ ਸਾਹਮਣੇ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਚੋਂ ਮਾਂਡਿਓ ਸੂਰਮਾ ਅਬ ਜੂਝਣ ਕੋ ਦਹਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਾ ਹੇਤ, ਪੁਰਜਾ ਪੁਰਜਾ ਕੱਟ ਮਾਰਾ ਕਬੂ ਨਾ ਛਾਡਾ ਖੇਤ। ਅੱਖਾਂ ਦੇ ਸਾਹਮਣੇ ਟੁਕੜਾ ਟੁਕੜਾ ਹੋ ਕੇ ਫਤਿਹ ਗਜਾਉਂਦੇ ਹੋਏ ਦੋਵੇਂ ਸਾਹਿਬਜ਼ਾਦੇ ਸੱਚਖੰਡ ਨੂੰ ਦਾਦਾ ਸਤਿਗੁਰੂ ਨਵੇਂ ਪਾਤਸ਼ਾਹ ਦੇ ਚਰਨਾਂ ਵਿੱਚ, ਉਹਨਾਂ ਦੇ ਦਾਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਝੋਲੀ ਵਿੱਚ ਜਾ ਕੇ ਅੱਜ ਬਰਾਜੇ ਹਨ, ਜੱਫੀਆਂ ਵਿੱਚ ਜਾ ਕੇ ਆਨੰਦ ਮਾਣਿਆ ਹੈ। ਧੰਨ ਗੁਰੂ ਦਸਵੇਂ ਪਾਤਸ਼ਾਹ ਅੱਜ ਅਰਦਾਸ ਕੀਤੀ ਹੈ, ਅਰਦਾਸ ਕਰਕੇ ਕਿਹਾ ਹੈ ਪਰਮੇਸ਼ਰ ਅਕਾਲ ਪੁਰਖ ਤੇਰੀ ਅਮਾਨਤ ਅੱਜ ਅੱਧੀ ਅਦਾ ਹੋਈ ਹੈ, ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ ਇਹ ਸਿਰੋਂ ਧਾਰ ਲੱਥਾ ਹੈ, ਕਿਰਪਾ ਕਰੀ ਅੱਜ 8 ਪੋਹ ਹੈ 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਵੀ ਨੀਂਹ ਵਿੱਚ ਚਿਣ ਕੇ ਇਹ ਖਾਲਸਾ ਪੰਥ ਦੀ ਨੀਂਹ ਨੂੰ ਪੱਕੀ ਕਰਕੇ ਤੇਰੇ ਚਰਨਾਂ ਚ ਸਹੀ ਸਲਾਮ ਤੇਰੀ ਅਮਾਨਤ ਤੇਰੇ ਚਰਨਾਂ ਚ ਪਹੁੰਚੇ ਮੈਂ ਸੁਰਖਰੂ ਹੋਵਾਂ। ਇਹ ਖਾਲਸਾ ਜੀ ਕਲਗੀਆਂ ਵਾਲੇ ਦੀ ਅਰਦਾਸ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਇਹਦਾ ਨਾਮ ਹੈ ਆਸ਼ਕੀ। ਇਸ ਪ੍ਰਕਾਰ ਖਾਲਸਾ ਜੀ ਉਸ ਪ੍ਰੇਮ ਦੇ ਵਿੱਚ ਉਸ ਇਸ਼ਕ ਦੇ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਰਾਗ ਦੇ ਵਿੱਚ ਆ ਕੇ ਸ਼ਬਦ ਉਚਾਰਿਆ ਸੀ। ਸਾਹਿਬਜ਼ਾਦਿਆਂ ਦੀਆਂ ਰੂਹਾਂ ਜਦੋਂ ਉੱਡੀਆਂ ਨੇ, ਛੋਟਿਆਂ ਦੀਆਂ ਚੱਲੀਆਂ ਸਤਖੰਡ ਨੂੰ ਫਤਿਹ ਗਜਾਈ ਕਲਗੀਆਂ ਵਾਲੇ ਨੂੰ, ਕਹਿਣ ਲੱਗੇ ਭਾਈ ਇੱਕ ਸਿਨੇਹਾ ਲਈ ਜਾਓ। ਕਹਿੰਦੇ ਦੱਸੋ ਜੀ। ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਕਿਆ ਗੂੜਾ ਸੰਬੰਧ ਤੇ ਇਸ਼ਕ ਤੇ ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਾਲ ਵਿਖਾਇਆ ਹੈ। ਇਹਦਾ ਨਾਮ ਹੈ ਇਸ਼ਕ, ਇਹਦਾ ਨਾਮ ਹੈ ਖਾਲਸਾ ਜੀ ਪ੍ਰੇਮ ਤੇ ਆਸ਼ਕੀ। ਸੋ ਆਸਕ ਆਸਾ ਬਾਹਰ ਹੈ ਮੂੰਹ ਮਨ ਵੱਡੀ ਆਸ। ਆਸ਼ਕ ਕਿਹੜਾ ਹੁੰਦਾ ਜਿਹੜੇ ਸੰਸਾਰ ਦੀਆਂ ਆਸਾਂ ਤੋਂ ਬਾਹਰਾ ਹੋਵੇ, ਸੰਸਾਰ ਦੀਆਂ ਆਸਾਂ ਨਾ ਹੋਣ ਜਿਹਨੂੰ, ਉਹਦਾ ਨਾਮ ਆਸ਼ਕ ਹੈ। ਮੂੰਹ ਮਨ ਵੱਡੀ ਆਸ, ਮੇਰੇ ਮਨ ਵਿੱਚ ਇਹ ਪਰਮੇਸ਼ਰ ਵੱਡੀ ਆਸ ਹੈ। ਉਹ ਕਿਹੜੀ ਆਸ? ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਇਹ ਸਭ ਤੋਂ ਵੱਡੀ ਆਸ ਇਹ ਹਰੀ, ਮੈਂ ਤੇਰੇ ਦਰਸ਼ਨ ਕਿਸ ਪ੍ਰਕਾਰ ਪ੍ਰਾਪਤ ਕਰ ਸਕਾਂ, ਉਹਦਾ ਨਾਮ ਆਸ਼ਕ ਹੈ। ਹਜ਼ੂਰ ਕਹਿੰਦੇ ਹਨ ਆਸਾ ਇਸੀ ਆਸ ਕੇ ਆਸ ਪੁਰਾਈ ਹੈ। ਹੇ ਪਰਮੇਸ਼ਰ, ਸੰਸਾਰ ਦੀਆਂ ਆਸਾਂ ਸਾਡੀਆਂ ਇਤੀ ਹੋ ਚੁੱਕੀਆਂ ਹਨ, ਮੁੱਕ ਚੁੱਕੀਆਂ ਹਨ। ਕੋਈ ਪੁਸਤਕ ਲਿਖ ਕੇ ਮਗਰੋਂ ਲਿਖਿਆ ਹੁੰਦਾ ਇਤੀ, ਭਾਵ ਸਮਾਪਤ ਹੋਇਆ ਹੈ। ਸੋ ਕਹਿੰਦੇ ਸੰਸਾਰ ਦੀਆਂ ਆਸਾਂ ਇਤੀ ਹੋ ਚੁੱਕੀਆਂ ਹਨ, ਹੁਣ ਤੁਹਾਡੇ ਮਿਲਣ ਦੀ ਕੇਵਲ ਇੱਕ ਇੱਛਾ ਹੈ, ਉਹਦਾ ਨਾਮ ਆਸ਼ਕ ਕਹੀਦਾ ਹੈ। ਚੌ ਬੋਲਿਆਂ ਵਿੱਚ ਹਜ਼ੂਰ ਨੇ ਫਰਮਾਇਆ ਹੈ
ਵਿਸਰਿਆ ਜਿਨ ਨਾਮ।
ਸੋ ਇਸ ਪ੍ਰਕਾਰ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਪਰਮੇਸ਼ਰ ਦੇ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿੱਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ ਖੁਦਾ ਦੇ ਦਰਸ਼ਨਾਂ ਦੇ ਵਿੱਚ, ਉਹਨਾਂ ਦਾ ਨਾਮ ਸੱਚੇ ਆਸ਼ਕ ਹੈ।
ਵਿਸਰਿਆ ਜਿਨ ਨਾਮ,
ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ, ਚੇਤੇ ਨੀ ਕਦੇ
ਆਇਆ,
ਧਰਤੀ ਤੇ ਭਾਰ ਬਣ ਕੇ ਭਾਰੂ ਹੋ ਕਰਕੇ ਧਰਤੀ ਨੂੰ ਵੀ ਨਿਗਰ ਚਲੋ ਰਸਾਤਲ ਟੋਆ ਨਰਕਾਂ ਨੂੰ ਲਿਜਾਣ ਦਾ ਕਾਰਨ ਬਣ ਰਹੇ ਹਨ। ਧਰਤੀ ਤੇ ਕੇਵਲ ਭਾਰ ਹੀ ਐਵੇਂ ਤੁਰੇ ਫਿਰਦੇ ਹਨ, ਪ੍ਰਣਾਮ ਦੇ ਕੇ ਕਹਿੰਦੇ ਹਨ
ਆਪ ਲੀਏ ਲੜ ਲਾਏ।
ਆਪ ਪਰਮੇਸ਼ਰ ਨੇ ਆਪਣੇ ਸਾਧ ਸੰਗਤ ਰੂਪੀ ਲੜ, ਆਪਣੇ ਸ਼ਰਮ ਰੂਪੀ ਲੜ, ਆਪਣੇ ਸਿੱਖੀ ਰੂਪੀ ਲੜ, ਆਪਣੇ ਉਪਦੇਸ਼ ਰੂਪੀ ਪੱਲੇ ਵਿੱਚ ਉਹ ਲਾ ਲਏ ਹਨ, ਆਪਣੇ ਸਿੱਖੀ ਰੂਪੀ ਲੜ ਵਿੱਚ ਲਾ ਲਏ ਹਨ। ਦਰ ਦਰਵੇਸ਼ ਸੇ, ਉਹ ਪਰਮੇਸ਼ਰ ਦੇ ਦਰ ਦੇ ਵਿੱਚ ਅਵੇਸ਼ ਪ੍ਰਵੇਸ਼ ਹੋਣ ਵਾਲੇ ਤਿਗ ਜੀਵਨ ਤਿਗ ਵੇਸ਼, ਵਿਰਲਾ ਵਿਰਲਾ ਕੋਈ ਦਰਵੇਸ਼ ਹੈ। ਜੀਓ ਪਵਾਹੀ ਦੱਬ ਜੇ ਥਾਈ ਲੋੜਾਂ ਸਭ, ਇੱਕ ਚੀਜ਼ਾ ਹੈ ਵਿਆਹ ਲਤਾੜੀਆ ਤਾਂ ਸਾਈਂ ਦਾ ਦਰ ਵਾੜੀ ਹੈ, ਤਾਂ ਪਰਮੇਸ਼ਰ ਦੇ ਦਰਵਾਜ਼ੇ ਚ ਤਾਂ ਪ੍ਰਵੇਸ਼ ਹੋ ਸਕੇਗਾ। ਜੇ ਰਸਤੇ ਦੀ ਦੱਬ ਬਣ ਜਾ, ਇੱਕ ਵੱਡੇ ਦੂਸਰਾ ਕੁੱਟ ਭੰਨ ਕੇ ਤੈਨੂੰ ਚੰਗੀ ਤਰ੍ਹਾਂ ਤੇਰੀ ਸਫ਼ ਬਣਾਵੇ, ਫਿਰ ਸਫ਼ ਬਣ ਕੇ ਫਿਰ ਪਰਮੇਸ਼ਰ ਦੇ ਦਰਵਾਜ਼ੇ ਵਿੱਚ ਅੰਦਰ ਪ੍ਰਵੇਸ਼ ਹੋਣ ਵਾਲਾ ਤਾਂ ਬਣੇਗਾ। ਕਿਵੇਂ ਕੋਈ ਕਰੀ ਜਾਵੇ, ਨਹੀਂ ਕਿਸੇ ਪ੍ਰਕਾਰ ਦੀ ਹੈਂਕੜ ਤੇ ਮਾਣ। ਹਜ਼ੂਰ ਕਹਿੰਦੇ ਹਨ ਉਹ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਪ੍ਰਵੇਸ਼ ਹੋਣ ਵਾਲੇ, ਪਰਮੇਸ਼ਰ ਦੇ ਦਰ ਦੇ ਉਹ ਦਰਵੇਸ਼ ਹਨ, ਉਹਨਾਂ ਨੂੰ ਆਪਣੇ ਲੜ ਵਿੱਚ ਪਰਮੇਸ਼ਰ ਨੇ ਲਾ ਲਿਆ ਹੈ।
ਧੰਨ
ਉਹਨਾਂ ਦੀ ਧੰਨ ਹੈ, ਉਹਨਾਂ ਨੂੰ ਜਨਣ ਵਾਲੀ ਮਾਤਾ
ਆਏ ਸਫਲ ਸੇ,
ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਬਾਕੀਆਂ ਦਾ ਨਿਸਫਲ ਹੈ। ਉਹਨਾਂ ਦੀ ਮਾਂ ਧੰਨ ਹੈ ਜਾਣਨ ਵਾਲੀ, ਖਾਲਸਾ ਜੀ ਧੰਨ ਫਰੀਦ ਦੀ ਮਾਂ ਜਾਣਨ ਵਾਲੀ। ਜਣਿਆ ਪੁੱਤਰ ਛੋਟੇ ਹੁੰਦੇ ਤੋਂ ਲੈ ਕੇ ਖਿਆਲ ਆਇਆ ਇਹਨੂੰ ਖੁਦਾ ਦੀ ਇਬਾਦਤ ਵਿੱਚ ਲਾਉਣਾ। ਸੋ ਕਹਿਣ ਲੱਗੀ ਹੇ ਪੁੱਤਰ ਨਮਾਜ਼ ਪੜਿਆ ਕਰ, ਬੱਚੇ ਦਾ ਸੁਭਾਅ ਹੁੰਦਾ ਮਾਂ ਕੀ ਮਿਲੂਗਾ, ਪੁੱਤਰ ਤੈਨੂੰ ਸ਼ੱਕਰ ਮਿਲਿਆ ਕਰੇਗੀ, ਸ਼ੱਕਰ ਮਿੱਠੀ ਖਾਣ ਵਾਲੀ। ਚੰਗਾ ਮਾਂ, ਜੇ ਤਾਜ ਮਿਲੀ ਤਾਂ ਫਿਰ ਮੈਂ ਨਮਾਜ਼ ਪੜ੍ਹਾਂਗਾ ਕੱਲ ਨੂੰ। ਸਿਆਣੀ ਮਾਂ ਨੇ ਛੋਟੀ ਜਿਹੀ ਪੁੜੀ ਬੰਨ ਕੇ ਮਸੱਲੇ ਥੱਲੇ ਰੱਖ ਦਿੱਤੀ, ਨਮਾਜ਼ ਪੜ੍ਹ ਕੇ ਹਟਿਆ ਪੁੱਤਰ। ਲੈ ਪੁੱਤਰ ਵੇਖ, ਖੁਦਾ ਨੇ ਭੇਜੀ ਆ, ਉੱਤੋਂ ਆਈ ਹੈ ਖੁਦਾ ਕੋਲੋਂ, ਰੱਜ ਕੇ ਖਾ ਲਈ। ਸ਼ੱਕਰ ਖਾਣ ਦਾ ਸੁਭਾਅ ਸੀ। ਕਹਿੰਦੇ ਮਾਂ, ਜੇ ਕੱਲ ਨੂੰ ਮੈਂ ਪੜ੍ਹੂੰਗਾ। ਅਗਲੇ ਦਿਨ ਵੀ ਪੜ੍ਹਾਈ, ਅਗਲੇ ਦਿਨ ਬਾਹਲੀ ਰੱਖੀ। ਵੇਖ, ਖੁਦਾ ਤੇਰੇ ਤੇ ਅੱਗੇ ਨਾਲ ਬਾਹਲਾ ਪ੍ਰਸੰਨ ਹੈ, ਬਾਹਲੀ ਸ਼ੱਕਰ ਦਿੱਤੀ ਹੈ। ਰੱਜ ਕੇ ਖਾ ਰਿਹਾ, ਨਮਾਜ਼ ਪੜ੍ਹਨ ਵਿੱਚ ਲਾ ਦਿੱਤਾ ਹੈ। ਇੱਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਚਿੰਚੇਤ, ਨਮਾਜ਼ ਪੜ੍ਹਨ ਲੱਗ ਪਿਆ ਫਰੀਦ। ਕਹਿਣ ਲੱਗੀ, ਜੇ ਹੁਣ ਲਿਜਾ ਕੇ ਰੱਖੀ ਤਾਂ ਪਿਛਲਾ ਪੜਦਾ ਵੀ ਉਗੜ ਜੂ, ਜੇ ਅੱਜ ਨਾ ਰੱਖੀ ਤਾਂ ਫਿਰ ਵੀ ਅੱਜ ਕੀ ਬਣੇ। ਅੱਜ ਖੁਦਾ ਨੂੰ ਚੇਤਾ ਭੁੱਲਣਾ ਵੀ ਨਹੀਂ ਬਣਦਾ, ਇਹ ਹੁਣ ਕਿਤੇ ਨੇ ਜਾਣੀ ਸਿਆਣਾ ਵੀ ਬਣ ਚੁੱਕਾ, ਇਹਦਾ ਸਿਦਕ ਨਾ ਡੋਲ ਜਾਂਦਾ ਹੋਵੇ। ਉਸ ਵੇ ਇਹ ਚਿੰਤਾ ਵਿੱਚ ਹੀ ਪਈ ਹੋਈ ਸੀ, ਪਰ ਤੁਹਾਨੂੰ ਖੁਦਾ ਜਿਹਨੂੰ ਰੋਜ਼ ਯਾਦ ਕਰਦਾ ਸੀ ਤੇ ਮਾਈ ਯਾਦ ਕਰਾਉਣਾ ਚਾਹੁੰਦੇ ਸੀ, ਉਹ ਕੋਈ ਦੂਰ ਤਾਂ ਹੈ ਨਹੀਂ ਸੀ। ਦਿਲ ਮੈਂ ਖੋਜ, ਦਿਲਾ ਦਿਲ ਖੋਜਿਓ, ਇਹੀ ਠੌਰ ਮੁਕੰਮ। ਦਿਲ ਦੇ ਵਿੱਚ ਪਾਲ ਲਈਏ, ਦਿਲਾਂ ਦਾ ਦਿਲ ਰੂਪ ਜੋ ਹੈ ਸਿਰ ਦੇ ਰੂਪੀ ਅਸਥਾਨ ਵਿੱਚੋਂ ਬੈਠਾ ਹੋਇਆ। ਇਸ ਪ੍ਰਕਾਰ ਸੁਣ ਲਈ ਖੁਦਾ ਨੇ ਇਹ ਬੇਨਤੀ, ਸਾਰੇ ਮਸੱਲੇ ਥੱਲੇ ਅੱਜ ਬਾਹਲੀ ਸ਼ੱਕਰ ਵਿਛਾ ਸੀ। ਜਦੋਂ ਵੇਖਿਆ ਮਸੱਲਾ ਚੁੱਕਿਆ, ਸ਼ੱਕਰ ਹੀ ਸ਼ੱਕਰ ਜਿਉਂ ਖਾਣ ਲੱਗਾ ਫਰੀਦ, ਮੂੰਹ ਮੁੜ ਗਿਆ। ਮਾਂ ਹੁਣ ਨਹੀਂ ਖਾ ਕਰਨੀ, ਮੂੰਹ ਮੁੜ ਗਿਆ ਹੈ। ਕਹਿੰਦੇ ਚੰਗਾ ਹੋਇਆ ਪੁੱਤਰ, ਸ਼ੁਕਰ ਹੈ। ਸੋ ਫਿਰ ਖਾਲਸਾ ਜੀ ਬਾਹਰ ਤਪੱਸਿਆ ਕਰਨ ਜਾਣਾ। 12 ਸਾਲ ਬਾਅਦ ਆਇਆ, ਪੁੱਤਰ ਕੀ ਖਾਂਦਾ ਰਿਹਾ? ਮਾਈ, ਬ੍ਰਿਸ਼ ਦੀਆਂ ਟਾਹਣੀਆਂ ਨਾਲੋਂ ਪੱਤਰ ਭਰੂ ਕੇ ਖਾਂਦਾ ਰਿਹਾ ਹਾਂ। ਲਿਆ ਮੈਂ ਤੇਰੇ ਕੇਸ ਵੇਖਾਂ। ਕੇਸਾਂ ਵਿੱਚ ਜੂਆਂ ਪੈ ਚੁੱਕੀਆਂ ਸਨ, ਬੜਾ ਸਮਾਂ ਹੋ ਚੁੱਕਾ ਸੀ। ਉੱਥੇ ਕਿਹੜਾ ਦਹੀਂ ਤੇ ਲੱਸੀਆਂ ਤੇ ਤੇਲ ਤੇ ਘਿਓ ਸੀ ਲਾਉਣ ਨੂੰ? ਆਬਾਦਤ ਕਰ ਰਿਹਾ ਸੀ। ਸੋ ਸਿਆਣੀ ਮਾਂ ਨੇ ਅੱਜ ਅਨੋਖੇ ਕੇਸਾਂ ਨੂੰ ਖਾਲਸਾ ਜੀ ਇਸ਼ਨਾਨ ਕਰਵਾਇਆ ਹੈ। ਇਸ਼ਨਾਨ ਕਰਾ ਕੇ ਜਿਹੜੀਆਂ ਲੀਖਾਂ ਪਈਆਂ ਸੀ ਛੋਟੀਆਂ ਛੋਟੀਆਂ, ਉਹਨੂੰ ਚੁਟਕੀ ਦੇ ਨਾਲ ਖਿੱਚਦੀ ਹੈ, ਜਰਾ ਨੱਪ ਕੇ ਉਂਗਲਾਂ ਨੂੰ। ਉਹ ਭਗਤ ਫਰੀਦ ਕੇਸਾਂ ਨੂੰ ਦੁੱਖ ਹੋਣ ਤੋਂ ਸੀ ਸੀ ਕਰਨ ਲੱਗਾ। ਮਾਂ ਪੁੱਛਦੀ ਹੈ, ਪੁੱਤਰ ਕੀ ਕਾਰਨ ਹੈ? ਕਹਿੰਦੇ ਮਾਂ, ਦਰਦ ਹੁੰਦੀ ਹੈ। ਕਹਿੰਦੇ ਪੁੱਤਰ, ਉਹ ਜਿਨ੍ਹਾਂ ਬਿਰਖਾਂ ਦੀਆਂ ਟਾਹਣੀਆਂ ਨਾਲੋਂ ਸੈਂਕੜੇ ਪੱਤੇ ਲਾਹ ਲਾ ਕੇ ਖਾ ਗਏ, ਉਹਨਾਂ ਨੂੰ ਕੋਈ ਵੀ ਦੁੱਖ ਨਾ ਹੋਇਆ ਹੋਊ? ਚੰਗਾ ਮਾਤਾ, ਐਦੋ ਅਗਾਂ ਮੈਂ ਡਿੱਗੇ ਹੋਏ ਫਲ ਖਾਵਾਂਗਾ, ਉਹਨਾਂ ਪੱਤਰਾਂ ਨੂੰ ਵੀ ਨਹੀਂ ਤੋੜਾਂਗਾ। ਉਹ ਖਾਲਸਾ ਜੀ ਸਿਆਣੀ ਮਾਂ। ਸਾਡੇ ਕੁ ਪਹਿਲਾਂ 2.5 ਮਾਵਾਂ ਸੰਸਾਰ ਵਿੱਚ ਮੰਨੀਆਂ ਨੇ ਅਸਲ, ਜਾਂ 3.5 ਮਾਵਾਂ ਕਹਿ ਲਓ। ਇੱਕ ਤਾਂ ਸੀ ਨਾ ਮਾਂ, ਜਿਹਨੇ ਕਿਹਾ ਸੀ ਪੁੱਤਰ ਲਕਸ਼ਮਣ ਜੀ ਆਪਣੇ ਸ੍ਰੀ ਰਾਮ ਚੰਦਰ ਜੀ ਦੇ ਨਾਲ ਜਾਣਾ ਹੈ, ਸੀਤਾ ਜੀ ਨੂੰ ਮਾਤਾ ਰੂਪ ਕਰਕੇ ਸਮਝਣਾ, ਤੇ ਸ੍ਰੀ ਰਾਮ ਚੰਦਰ ਜੀ ਨੂੰ ਵੱਡੇ ਭਰਾ ਤਾਂ ਨਹੀਂ ਸਮਝਣਾ, ਅਵਤਾਰ ਰੂਪ ਸਮਝ ਕੇ ਆਗਿਆ ਵਿੱਚ ਰਹੀ। ਸਤ ਬਚਨ ਮਾਤਾ ਜੀ ਕੇ ਤੇ ਭਗਤ ਫਰੀਦ ਦੇ ਮਾਤਾ ਜੀ ਕਿਹਾ ਸੀ, ਪੁੱਤਰ ਅਬਾਦਤ ਵਿੱਚ ਜੁੜ, ਸਿਮਰ ਵਿੱਚ ਜੁੜ, ਤਾਂ ਤੇਰੇ ਤੇ ਬਖਸ਼ਿਸ਼ ਹੋਵੇਗੀ। ਤੇ ਇੱਕ ਖਾਲਸਾ ਜੀ ਮਾਂ ਹੈ ਆਪਣੇ ਦੀ, ਧਰੂ ਦੀ ਮਾਂ ਜਿਹੜੀ ਸੀ ਪਹਿਲਾਂ, ਉਹ ਪਹਿਲੀ ਮਾਂ ਗਿਣੀ ਗਈ ਹੈ। ਜਦੋਂ ਧਰੂ ਨੂੰ ਪੋਤਾਨ ਪਾਤ ਰਾਜੇ ਪਿਤਾ ਦੀ ਗੋਦ ਵਿੱਚ ਬਾਹੋਂ ਖੇਡਦਾ ਹਾਸਾ ਆਇਆ, ਉਸ ਵੇਲੇ ਜਦੋਂ ਵੇਖ ਲਿਆ ਨਾ ਇਹਨੇ ਬਨੀਤਾ ਨੇ, ਉਹ ਵੇਖ ਕੇ ਆ ਕੇ ਬੜੀ ਨਾਰਾਜ਼ਗੀ ਨਾਲ ਆਈ। ਜਿਹੜੀ ਮਤੇਈ ਮਾਂ ਸੀ, ਚੰਡਾ ਮਾਰੀਆਂ, ਬਾਹ ਫੜ ਕੇ ਗੋਦ ਵਿੱਚੋਂ ਕੱਢ ਕੇ ਬਾਹਰ ਤੇ ਗੁੱਸੇ ਹੋਣ ਲੱਗੀ। ਕਹਿੰਦੀ, ਅੱਜ ਤੂੰ ਪਿਤਾ ਦੀ ਗੋਦ ਵਿੱਚ ਬੈਠਣ ਦਾ ਤੋ ਮਾਣ ਕਰਦਾ ਹੈ, ਕੱਲ ਨੂੰ ਫਿਰ ਕਿਤੇ ਰਾਜ ਭਾਗ ਦਾ ਮਾਲਕ ਬਣਦਾ ਵੀ ਕਿਸੇ ਪ੍ਰਕਾਰ ਤੂੰ ਯਤਨ ਨਾ ਕਰੀ, ਇਸ ਵਾਸਤੇ ਬਾਹਰ ਨਿਕਲ। ਜੇ ਰਾਜ ਭਾਗ ਦਾ ਮਾਲਕ ਬਣੇ ਤਾਂ ਮੇਰੀ ਕੁੱਖ ਥਾਣੀ ਜਨਮ ਲੈ। ਦਸਕਾਰੇ ਮਾਰਦਾ ਘਰ ਆਇਆ, ਤੂ ਹਾਸਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਸੋ ਇਸ ਪ੍ਰਕਾਰ ਬਾਹੋਂ ਪਗੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋ ਲਿਕਾ ਮਾਂ ਪੁੱਛਿਆ, ਦਸਕਾਰੇ ਮਾਰਦਾ ਹੌਕੇ ਲੈਂਦਾ ਰੋਂਦਾ ਪੁੱਛਣ ਲੱਗਾ ਮਾਂ ਨੂੰ, ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਸਵਾਣੀ ਹੈ, ਮੇਰੇ ਪਿਓ ਨੂੰ ਵਿਆਹੀ ਆਈ ਹੋਈ ਰਾਣੀ ਹੈ, ਤੇ ਰਾਜਾ ਮੇਰਾ ਨਾਨਾ ਰਾਜਾ ਹੈ ਕਿ ਤੂੰ ਸਰੀਤਾ ਨਾਲ ਗੋਲੀ ਬਣ ਕੇ ਆਈ ਹੈ? ਕਹਿੰਦੇ, ਕਹਿਣ ਲੱਗੇ, ਨਹੀਂ ਪੁੱਤਰ, ਸਵਾਣੀ ਹੈ ਜਨਮ ਦੀ, ਮੈਂ ਜਨਮ ਤੋਂ ਲੈ ਕੇ ਸਵਾਣੀ ਹੈ। ਮੈਂ ਤੇਰੇ ਨਾਨੇ ਰਾਜੇ ਦੇ ਘਰ ਪੁੱਤਰੀ ਬਣੀ ਸੀ, ਤੇ ਮੈਂ ਤੇਰੇ ਪਿਤਾ ਰਾਜੇ ਨੂੰ ਵਿਆਹੀ ਹੋਈ ਆਈ ਹਾਂ, ਤੇ ਤੇਰੇ ਜਨਮ ਲਾਇਕ ਤੋਂ ਮੈਂ ਪਟਰਾਣੀ ਕਹਾਇਆ, ਸਾਵਾਣੀ ਹਾਂ ਜਨਮ ਦੀ। ਤੇ ਮਾਤਾ, ਕਾਰਨ ਕੀ ਫਿਰ? ਕਹਿੰਦੇ, ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਨਾਮ ਜਪਿਆ ਨਾ ਭਗਤੀ ਕੀਤੀ ਹੈ, ਨਾ ਨਿਸਕਾਮ ਕਰਮਾਂ ਨੂੰ ਦ੍ਰਿੜ ਕੀਤਾ। ਤਿੰਨੇ ਹੀ ਚੀਜ਼ਾਂ ਨੇ। मन पापी होवे तां निष्काम कर्म च जुड़ गए तां पाप छड जांदा। मन चंचल होवे उपासना च जुड़ गए तां चंचलता ही छड जांदा। जे ब्रह्म ज्ञान दे विच लीन हो नाम जपिए तां ब्रह्म ज्ञान की प्राप्ति हुंदी है। तिन्ने चीजां कहिंदे पुत्तर नहीं कीतियां, नाम ना भगती कर्म दृढ़ता, ना निष्काम कर्मां नूं दृढ़ कीता, ना भगती ना नाम जपिया। फिर माता के सुदम ते राज मिला, शत्रु ते सब होवन मीता। सियाणी मां ने यह नहीं कहा प्यो दे गल पै जा वढ करता जी, तो की लगता प्यो तेरा आ मतरेई नूं मार दे, तेरा जिहड़ा भरा है दूसरा उत्तम इस मतरेई दे पेटों कला ही, वह भी कला तू है सुते पै, इहनूं मार दे राज लै लै। यह नहीं कहा सियाणी मां सी क्या पुत्र परमेशर आराधी है जिदू हो पत पुनीता। तो उस वे खालसा जी बाहर चलिया करन तत् मन बैरागी होए अतीता। उस वेले पंजा महीनों के विच विच भगवान नूं साख्यात कर लिया, भगवान मिले, कहण लगे मंग भाई की चाहुंदा है, कहिंदे जी इच्छा ही नहीं रही हुण तुहाडे दर्शनां दी लोड़ सी हो गए। कहिंदे नहीं, मनसा धार जो करते आवा, जो पहला इच्छा धार के करो आऊ पहला वह पूरी हो, फिर साध संग जन्म मरण मिटावा, मगर संगत च मिल तो जमण मरण भी मिटिया जाऊ। इस वास्ते चंगा तू निश्चित है पर मैं बख्शिश करता हां, भगवान ने 36,000 वरा मुल्क का राज ऐसा ते फिर अटल पदवी, बाकी दे सर तारा मंडल ते सूर्य चंद तेरिया परिक्रमा करया करनगे, तू ध्रुव हो जा, अटल हो जा, स्थित हो जा, टिक जा। ਇਹ ਖਾਲਸਾ ਜੀ ਦਾਤ ਮਿਲੀ, ਕਿੰਨੇ ਪ੍ਰੇਰਿਆ ਮਾਂ ਨੇ, ਤੇ ਦੂਸਰਾ ਪ੍ਰੇਰਿਆ ਸੀ ਖਾਲਸਾ ਜੀ ਇਸੇ ਪ੍ਰਕਾਰ ਫਰੀਦ ਨੇ, ਤੇ ਤੀਸਰਾ ਗੋਪੀ ਚੰਦ ਦੀ ਮਾਂ ਵੀ ਨਾਲ ਮੰਨਦੇ ਹਨ। ਉਹਨੇ ਕਿਹਾ ਪੁੱਤਰ ਦਾ ਰਾਗ ਧਾਰਨਾ ਚਾਹੀਦਾ, ਸੰਸਾਰ ਦੇ ਪਦਾਰਥ ਸੌਣ ਜਾਣ ਵਾਲੇ ਨੇ, ਰਾਜ ਭਾਗ ਛੱਡ ਕੇ ਜਦੋਂ ਯੋਗ ਪੇਖ ਧਾਰ ਕੇ ਤੁਰਨ ਲੱਗਾ ਉਸ ਵੇਲੇ ਮਾਂ ਰੋ ਪਈ, ਕਹਿਣ ਲੱਗੀ ਪਾਤਸ਼ਾਹ ਪੁੱਤਰ ਨੂੰ ਅੱਜ ਹੱਥੀਂ ਫਕੀਰ ਬਣਾ ਕੇ ਮੈਂ ਮੰਗਤਾ ਬਣਾ ਕੇ ਕੱਢਣ ਲੱਗੀ ਹਾਂ। ਉਸ ਵੇਲੇ ਰੋ ਪਈ ਤਾਂ ਅੱਧੀ ਮਾਂ ਗਿਣੀ ਜਾਂਦੀ ਹੈ। ਇਸ ਵਾਸਤੇ 3.5 ਮਾਵਾਂ ਜਾਂ 2.5 ਮਾਵਾਂ ਸੰਸਾਰ ਦੇ ਵਿੱਚ ਮੰਨੀਆਂ ਹਨ, ਪਰ ਉਹਨਾਂ ਦੇ ਪੁੱਤਰ ਜਿਨ੍ਹਾਂ ਦੇ ਅੱਗੇ ਸਿਮਰਨ ਭਜਨ ਕਰਨ ਵਾਲੇ ਹਨ ਉਹ 3 ਧੰਨ ਜਿਹੜੇ ਦੀ ਮਾਂ। ਸੋ ਉਹ ਗੁਰੂ ਕੇ ਪਿਆਰੇ ਨਾਨਕ ਜਨਨੀ ਧੰਨੀ ਮਾਂ ਹੈ। ਮਹਾਰਾਜ ਕਹਿੰਦੇ ਧੰਨ ਹੈ ਉਹਨਾਂ ਦੀ ਮਾਤਾ ਜਾਣਨ ਵਾਲੀ ਜਿਹੜੇ ਭਗਤੀ ਦੇ ਵਿੱਚ ਜੁੜੇ ਹਨ, ਤੇ ਉਹ ਦੂਜੀਆਂ ਮਾਵਾਂ ਵੀ ਹੈਗੀਆਂ ਨੇ ਨਾ ਜਿਹੜੀਆਂ ਕਿਹੋ ਜਿਹੀਆਂ, ਬਾਲਮੀਕ ਦੀ ਮਾਂ ਜਿਹੜਾ ਪੀਲਾਂ ਦਾ ਲੜਕਾ ਰਾਹ ਮਾਰਿਆ ਕਰਦਾ ਡਾਕੂ, ਇੱਕ ਦਿਨ ਇੱਕ ਬੰਦੇ ਨੂੰ ਮਾਰਿਆ, ਉਹਦੀ ਜੇਬ ਦੇ ਵਿੱਚੋਂ 4 ਕੌਡਾਂ ਨਿਕਲੀਆਂ, ਕੇਵਲ 4 ਕੌਡਾਂ। ਅਫਸੋਸ ਕੀਤਾ ਮਨ ਵਿੱਚ, ਬੰਦਾ ਮਾਰ ਕੇ ਇੰਨਾ ਪਾਰ ਕੀਤਾ, ਮਿਲੀਆਂ 4 ਕੌਡਾਂ, ਕੰਮ ਚੰਗਾ ਨਹੀਂ। ਅੱਜ ਉਦਾਸ ਹੋ ਕੇ ਮਨ ਵਿੱਚ ਮੰਜੇ ਤੇ ਲੰਮਾ ਆ ਪਿਆ। ਮਾਂ ਨੇ ਪੁੱਛਿਆ ਬਾਲਮੀਕ ਦੇ, ਪੁੱਤਰ ਕੀ ਕਾਰਨ ਹੈ? ਕਹਿਣ ਲੱਗੇ ਕੀ ਦੱਸਾਂ, ਬੰਦਾ ਵੀ ਮਾਰਿਆ, ਹੱਥੇ ਵੀ ਕੁਛ ਨਹੀਂ ਆਇਆ, ਕਹਿੰਦੇ ਕੁਛ ਤਾਂ ਨਿਕਲਿਆ, ਉਹ ਜੇਬ ਵਿੱਚੋਂ ਕਹਿੰਦੇ 4 ਕੌਡਾਂ ਨਿਕਲੀਆਂ, ਕੀ ਨਿਕਲਣਾ, ਮੈਂ ਏਡਾ ਪਾਪ ਕੀਤਾ, ਬੜਾ ਦੁਖੀ ਹਾਂ। ਕਹਿਣ ਲੱਗੇ ਲਿਆ ਫੜਾ ਮੈਨੂੰ 4 ਕੌਡਾਂ। ਉਹ ਲੈ ਕੇ ਬਾਜ਼ਾਰ ਗਈ, ਛੋਟੇ ਛੋਟੇ ਮੱਛੀਆਂ ਨੇ ਕਈ ਪੂੰ ਖਰੀਦ ਕੇ ਲਿਆਈ। ਕਹਿਣ ਲੱਗੀ ਉੱਠ ਕੇ ਮੇਰਾ ਸ਼ੇਰ ਪੁੱਤ ਅਖੇ, ਨਵੇਂ ਸ਼ੇਰ ਖਾਲਸਾ ਜੀ ਵੇਖ ਲਓ ਕਿਹੋ ਜੇ, ਮਾਂ ਕਿਹੋ ਜਿਹੀ। ਕਹਿਣ ਲੱਗੀ ਉੱਠ ਮੇਰਾ ਸ਼ੇਰ ਪੁੱਤਰ, ਆ ਵੇਖ ਤੂੰ ਇੱਕ ਬੰਦੇ ਨੂੰ ਮਾਰ ਕੇ ਕਹਿੰਦਾ ਮੈਨੂੰ ਪਾਪ ਲੱਗਾ, 4 ਕੌਡਾਂ ਦੇ ਵੱਟੇ ਆ, ਕਿੰਨੇ ਪੂੰਗ ਆ ਗਏ ਨੇ, ਉਹ ਕਿੰਨੇ ਜੀਵਾਂ ਨੂੰ ਉਹਨੇ ਮਾਰਿਆ, ਉਹਨੂੰ ਕੋਈ ਪਾਪ ਨਹੀਂ ਲੱਗਾ, ਤੈਨੂੰ ਕਿੱਥੋਂ ਲੱਗਣ ਲੱਗਾ। ਫਿਰ ਖਾਲਸਾ ਜੀ ਸਾਵਧਾਨ ਕਰਕੇ ਬਾਹਰ ਤੋੜ ਦਿੱਤਾ। ਫਿਰ ਦੁਬਾਰਾ ਗਿਆ, ਅੱਗੇ ਰਿਖੀ ਮਿਲੇ, ਹੁਣ ਚਿੱਤ ਤਾਂ ਢੱਠਾ ਹੋਇਆ ਸੀ ਨਾ, ਕਹਿੰਦਾ ਅੱਜ ਹੁਣ ਬੰਦਾ ਮਾਰਿਆ ਨਹੀਂ ਕਰਨਾ, ਪਹਿਲਾਂ ਤਲਾਸ਼ੀ ਲੈ ਕੇ ਫਿਰ ਮਾਰਿਆ ਕਰਾਂਗੇ। ਰਿਖੀਆਂ ਦੇ ਮਿਲ ਤੋਂ ਕਹਿੰਦਾ ਵੀ ਲੀੜੇ ਲਾ ਦਿਓ। ਕਹਿੰਦੇ ਕੀ ਕਰੇਗਾ ਸਾਡੇ ਲੀੜੇ? ਕਹਿੰਦੇ ਮੈਂ ਘਰ ਵਾਲੀ ਨੂੰ ਦੇਊ, ਮੈਂ ਪਿਓ ਨੂੰ ਦੇਊ, ਮੈਂ ਮਾਂ ਨੂੰ ਦੇਊ, ਮੈਂ ਬੱਚਿਆਂ ਨੂੰ ਦੇਊ। ਕਹਿਣ ਲੱਗੇ ਵੀ ਸਾਡਾ ਤੇਰਾ ਪਰਣ ਰਿਹਾ, ਦੇਵਾਂਗੇ ਜ਼ਰੂਰ, ਬੈਠੇ ਇੱਥੇ ਜਾਂ ਪਹਿਲਾਂ ਪੁੱਛਿਆ ਤੇਰੇ ਪਾਪ ਦਾ ਭਾਗੀ ਵੀ ਕੋਈ ਹੋਵੇਗਾ? ਕਹਿੰਦੇ ਚੰਗਾ, ਵੀ ਚੰਗੀ ਗੱਲ ਆ, ਮੈਂ ਪੁੱਛ ਆਉਣਾ ਹੈ। ਘਰ ਵਿੱਚ ਖਾਲਸਾ ਜੀ ਆਇਆ, ਆ ਕੇ ਜਦੋਂ ਪੁੱਛਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਕੋੜ ਮਾੜਾ ਚਾਉ ਖੰਨੀਆਂ, ਕੋਈ ਨੇ ਕਿਸੇ ਕਰਦੇ ਝਾੜਾ, ਸਾਰਾ ਕੋੜਮਾ ਚਾਰ ਚਫੇਰੇ ਬਿਠਾ ਲਿਆ। ਜਦੋਂ ਪੁੱਛਿਆ ਸਾਰੇ ਝਗੜਾ ਕਰਨ ਲੱਗੇ, ਕਹਿੰਦੇ ਕੋਈ ਵੀ ਪਾਪਾਂ ਦਾ ਭਾਗੀ ਨਾ ਬਣੇ। ਘਰ ਵਾਲੀ ਕਹਿੰਦੀ ਮੈਨੂੰ ਲਾਵਾਂ ਨਾਲ ਵਿਆਹ ਕੇ ਲਿਆਇਆ, ਜਿੱਥੋਂ ਕਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਘਰ ਬੈਠੀ ਹਾਂ, ਮੈਂ ਘਰ ਦਾ ਕੰਮ ਸੰਭਾਲਾਂਗੀ, ਬਾਹਰੋਂ ਖੱਟੀ ਕਮਾ ਕੇ ਤੂੰ ਲਿਆਉ, ਪਾਪਾਂ ਦਾ ਭਾਗੀ ਤੂੰ ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਪੁੱਤਰ 9 ਮਹੀਨੇ ਪੇਟ 'ਚ ਚੱਕਿਆ, ਤੇਰੇ ਛੋਟੇ ਹੁੰਦੇ ਦਾ ਗੰਦ ਪਿਸ਼ਾਬ ਸਾਫ਼ ਕਰਕੇ ਤੈਨੂੰ ਵੱਡਾ ਨੌਜਵਾਨ ਕੀਤਾ, ਹੁਣ ਮੈਂ ਬਿਰਧ ਹੋਈ ਹਾਂ, ਤੇਰਾ ਹੱਕ ਬਣਦਾ ਮੈਨੂੰ ਲਿਆ ਕੇ ਖਵਾ। ਪਿਓ ਨੇ ਵੀ ਇਹੋ ਉੱਤਰ ਦਿੱਤਾ। ਬੱਚੇ ਕਹਿਣ ਲੱਗੇ, ਹਾਲੇ ਤਾਂ ਛੋਟੇ ਹਾਂ, ਸਾਨੂੰ ਜਵਾਨ ਤਾਂ ਬਣਾ ਲਿਆ, ਮਗਰੋਂ ਸਾਡੀ ਵਾਰੀ ਆਊ, ਅਸੀਂ ਤੈਨੂੰ ਸੰਭਾਲਾਂਗੇ। ਸੋ ਪਾਪਾਂ ਦੇ ਭਾਗੀ ਅਸੀਂ ਨਹੀਂ ਬਣਨਾ। ਸੋ ਉਸ ਵੇਲੇ ਖਾਲਸਾ ਜੀ ਵਿਚਾਰ ਮਨ ਵਿੱਚ ਆਈ ਹੋਵੇਗੀ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਵਹੇ। ਇਸ ਪ੍ਰਕਾਰ ਨਿਸ਼ਚਾ ਕਰਕੇ ਜਾ ਕੇ ਚਰਨੀ ਪਿਆ, ਫਿਰ ਖਾਲਸਾ ਜੀ ਮਰਾ ਮਰਾ ਦਾ ਉਪਦੇਸ਼ ਦੇ ਕੇ, ਸੋ ਇਹਨੂੰ ਨਿਹਾਲ ਕੀਤਾ ਸੀ, ਮਰਾ ਮਰਾ ਮਰਾਮ ਰਾਮ ਆਪੇ ਹੀ ਹੋ ਜਾਣਾ ਮਰਾ ਤੋਂ। ਫਿਰ ਖਾਲਸਾ ਜੀ ਇਹ ਚੜ੍ਹਦੀ ਕਲਾ ਵਾਲਾ ਹੋਇਆ, ਉਹ ਮਾਂ ਜਿਹਨੇ ਉਲਟਾ ਖਾਲਸਾ ਜੀ ਪਾਪਾਂ ਵੱਲ ਪ੍ਰੇਰਿਆ, ਉਹ ਧਨ ਜਾਣ ਵਾਲੀ ਨਹੀਂ। ਕਹਿੰਦੇ ਨੇ ਚੋਰ ਨੂੰ ਨਹੀਂ ਮਾਰਨਾ ਚਾਹੀਦਾ, ਆਮ ਕਹਾਵਤ ਹੈ ਦੁਨੀਆਂ ਦੀ, ਕਹਿੰਦੇ ਚੋਰ ਦੀ ਮਾਂ ਨੂੰ ਮਾਰੋ, ਹੋਰ ਨਾ ਕੋਈ ਚੋਰ ਜਨ ਦਿੰਦੀ ਹੋਵੇ। ਤੁਲਸੀ ਜੀ ਕਹਿੰਦੇ ਨੇ, ਕਹਿੰਦੇ ਜਨਨੀ ਜਨਮ ਤਾਂ ਭਗਤ ਜਨ, ਕੈ ਦਾਤਾ ਕੈ ਸੂਰ। ਮਾਤਾ ਨੂੰ ਚਾਹੀਦਾ ਜੇ ਜਾਣਨਾ ਹੈ ਤਾਂ ਭਗਤ ਜਣੇ, ਭਗਤ ਪੈਦਾ ਕਰੇ, ਨਹੀਂ ਤਾਂ ਦਾਤਾ ਹੋਵੇ ਦਾਨ ਦੇਣ ਵਾਲਾ, ਨਹੀਂ ਤਾਂ ਸੂਰਮਾ ਜ਼ਰੂਰ ਹੋਵੇ। ਜੇ ਤਿੰਨਾਂ ਗੁਣਾਂ ਵਿੱਚੋਂ ਕੋਈ ਵੀ ਨਹੀਂ ਤਾਂ ਜਨਨੀ ਬਾਂਹ ਜਰਾ ਉਹਨੂੰ ਬੰਝਿਆ ਹੀ ਰਹਿਣਾ ਚਾਹੀਦਾ, ਪੁੱਤਰ ਜੰਮੇ ਹੀ ਨਾ ਕੋਈ ਉਹਦੀ ਪੇਟੋਂ, ਕਹਾਂ ਗਵਾਵਾ ਨੂਰ। ਇਸ ਪ੍ਰਕਾਰ ਇਹ ਬਚਨ ਕਹੇ ਹਨ ਤੁਲਸੀ ਨੇ। ਸੋ ਭਗਤ ਫਰੀਦ ਜੀ ਕਹਿ ਰਹੇ ਹਨ ਚੰਗੀਆਂ ਮਾਵਾਂ ਦੇ ਬਾਰੇ, ਚੰਗੇ ਪੁੱਤਰਾਂ ਬਾਰੇ,
ਤਿੰਨ ਧਨ ਜਣੇ ਦੀ ਮਾਂ,
ਉਹਨਾਂ ਦੀ ਧਨ ਹੈ ਐਸੀ ਮਾਂ ਜਾਣ ਵਾਲੀ,
ਆਏ ਸਫਲ ਸੇ।
ਉਹ ਖਾਲਸਾ ਜੀ ਆਏ ਹੋਏ ਸੰਸਾਰ ਵਿੱਚ ਸਫਲੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਉਹ ਤਾਂ ਗੁਰੂ ਕੇ ਪਿਆਰੇ, ਅਬਜ ਸੰਗ ਮਿਟੰਤ ਸਚ ਪੁੱਤਰ ਹੈ, ਸਿਮਰਤਬ ਰਿਦਾ ਗੁਰਮੰਤਰਣ ਹੈ, 5ਵੇਂ ਪਾਤਸ਼ਾਹ ਸਹਿਜ ਕਿਰਤੀ ਵਿੱਚ ਫਰਮਾਉਂਦੇ ਹਨ। ਸੋ ਉਹ ਗੁਰੂ ਕੇ ਪਿਆਰੇ ਸਿਮਨ ਭਜਨ ਕਰਕੇ ਆਪਣੀਆਂ ਕੁਲਾਂ ਨੂੰ ਲੱਗਾ ਹੋਇਆ ਕਲੰਕ ਵੀ ਖਾਲਸਾ ਜੀ ਅਬਜ ਸੰਗ ਮਿਟੰਤ, ਉਹ ਨਿੰਦਿਆ ਤੇ ਕੁਲ ਨੂੰ ਕਲੰਕ ਲੱਗਾ ਹੋਇਆ ਮਿਟਾ ਦਿੰਦੇ ਹਨ। ਕਿਵੇਂ? ਸਿਮਰਤਬ ਰਿਦਾ ਗੁਰਮੰਤਰਣ ਹੈ, ਗੁਰੂ ਕੇ ਮੰਤਰ ਦਾ ਸਿਮਰਨ ਹਿਰਦੇ ਵਿੱਚ ਕਰਕੇ ਖਾਲਸਾ ਜੀ ਉਹ ਗੁਰੂ ਕੇ ਪਿਆਰੇ ਆਪਣੀਆਂ ਕੁਲਾਂ ਨੂੰ ਲੱਗੇ ਹੋਏ ਕਲੰਕ ਵੀ ਲਾ ਦਿੰਦੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਜਿਹੜੇ ਖਾਲਸਾ ਜੀ ਤਨ 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 ਜਾਣੇ ਆਇਆ, ਜਿਸ ਪਰ ਸਾਲ ਸਾਹਿਬ ਜਗਤ ਪਰ ਆਇਆ, ਜਨ ਆਵਨ ਕਹ ਸਵਾਹੋ, ਜਨ ਕਹਿ ਸੰਗ ਚਿਤ ਆਵਾ ਨਾਹੋ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਰੀਐ, ਆਏ ਬਸਾ ਸਾਧੂ ਕਾ ਸੰਗੇ, ਅੰਦਰ ਨਾਮ ਧਿਆਵਾ ਰੰਗੇ, ਆਪ ਸੋ ਜਨ ਨਾਮਾ ਰਾਤਾ, ਜਨ ਕੋ ਦਇਆ ਮਾਇਆ ਵਿਧਾਤਾ, ਇਕ ਹੈ ਆਮਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਉਹ ਇੱਕੇ ਵਾਰੀ ਖਾਲਸਾ ਜੀ ਸੰਸਾਰ ਵਿੱਚ ਆਇਆ ਹੈ, ਦੁਬਾਰਾ ਉਹਨੂੰ ਜੰਮ ਕੇ ਨਹੀਂ ਆਉਣਾ ਪਵੇਗਾ, ਉਹਨਾਂ ਦਾ ਆਇਆ ਹੋਇਆ ਸਫਲਾ ਹੈ। ਸੋ ਉਹ ਗੁਰੂ ਕੇ ਪਿਆਰੇ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਸਨ ਹਰ ਨਾਮਾ, ਪ੍ਰਮਾਣ ਗਣੀ ਸੇਈ ਇਹ ਆਏ ਸਫਲ ਤਨਾ ਕੇ ਕੰਮ। ਉਹਨਾਂ ਦੇ ਕਾਰਜ ਸਫਲੇ ਗੁਰੂ ਕੇ ਪਿਆਰਿਆਂ ਦੇ ਹਨ, ਜਿਹੜੇ ਇਸ ਪ੍ਰਕਾਰ ਸਿਮਰਨ ਭਜਨ ਵਾਲੇ ਆਏ ਹਨ।
ਪਰਵਤ ਗਾਰ ਅਪਾਰ,
ਇਹ ਪਰਮੇਸ਼ਰ ਸਾਰਿਆਂ ਦੀ ਪਰਵਰਿਸ਼ ਕਰਨ ਦੀ ਡਿਊਟੀ ਨੂੰ ਗਾਰ ਪਕੜਨ ਵਾਲਾ ਹੈ, ਸਾਰਿਆਂ ਦਾ ਪਰਵਤ ਗਾਰ ਅੱਖਰ ਹੁੰਦਾ, ਪਰਵਤ ਗਾਰ ਵੀ ਉਸ ਦਾ ਵਾਚਕ ਹੈ। ਸੋ ਪਰਵਤ ਗਾਰ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੁਰੈਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ, ਬੇਅੰਤ ਤੂੰ ਅਗਮ ਬੇਅੰਤ, ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਸੋ ਬੇਅੰਤ ਹੈ ਤੇਰਾ ਅੰਤ ਨਹੀਂ ਕਿਸੇ ਪ੍ਰਕਾਰ ਵੀ ਪਾਇਆ ਜਾਂਦਾ।
ਜਿਨ੍ਹਾਂ ਪਛਾਤਾ ਸੱਚ,
ਜਿਨ੍ਹਾਂ ਨੇ ਇਹ ਸੱਚ ਸਰੂਪ ਤੈਨੂੰ ਪਛਾਣ ਲਿਆ ਹੈ,
ਚੁੰਮਾ ਤਾਰ
ਮੂੰਹ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰਾਂ, ਮੂੰਹ ਪਾਠ ਹੈ ਖਿਆਲ ਦੇ ਨਾਲ ਕਰਨਾ ਹੈ। ਸੋ ਜਿਨ੍ਹਾਂ ਨੇ ਸੱਚ ਸਰੂਪ ਨੂੰ ਸੱਚੇ ਨਾਮ ਕਰਕੇ ਪਛਾਣ ਲਿਆ ਹੈ, ਉਹਨਾਂ ਦੇ ਅਸੀਂ ਚਰਨਾਂ ਨੂੰ ਵੀ ਚੁੰਮਣਾ ਕਰੀਏ।
ਤੇਰੀ ਪਨਾ ਖੁਦਾ,
ਇਸ ਪ੍ਰਕਾਰ ਇਹ ਨਿਮਰਤਾ ਦਾ ਵਾਚਕ ਹੈ, ਕੋਈ ਪੈਰ ਹੀ ਨਾ ਚੱਟਣ ਲੱਗ ਪਵੇ, ਇਹ ਨਾ ਕਰਨ ਲੱਗ ਪਏ, ਸਰਦਾ ਦਾ ਵਾਚਕ ਹੈ ਕਿ ਸਾਡੇ ਮਨ ਚ ਐਡੀ ਵੱਡੀ ਭਾਰੀ ਸਰਦਾ ਹੈ।
ਤੇਰੀ ਪਨਾ ਖੁਦਾ,
ਤੇਰੀ ਸ਼ਰਨ ਹੈ ਇਹ ਖੁਦ ਆਏ ਹੋਏ ਪਰਮੇਸ਼ਰ। ਸੋ ਇੱਕ ਮਹਾਤਮਾ ਸਰ ਉਹ ਕਹਿੰਦੇ ਕਿ ਪਨਾ ਨਾਮ ਜੁੱਤੀ ਦਾ ਵੀ ਹੈ, ਉਹ ਹੁੰਦੀ ਹੈ ਨਾ, ਉਹ ਤਾਂ ਪਨ ਹੀ ਹੁੰਦੀ ਹੈ, ਹਾਹੇ ਨੂੰ ਬਿਹਾਰੀ ਹੁੰਦੀ ਹੈ, ਪਰ ਕਹਿੰਦੇ ਕੋਈ ਨੀ ਅਖੇ ਬਿਹਾਰ ਹੀ ਨਹੀਂ ਤੇ ਤਾਂ ਵੀ ਅਖੇ ਨੇੜੇ ਤੇੜੇ ਤਾਂ ਢੁਕਦਾ ਹੀ ਆ ਨਾ। ਹੇ ਪਰਮੇਸ਼ਰ ਆਖੇ ਮੈਂ ਤੇ ਚਰਨਾਂ ਚ ਪੈਣ ਵਾਲੀ ਜੁੱਤੀ ਹਾਂ, ਭਾਵ ਨਿਮਰਤਾ ਤੂੰ ਹੈ ਮਹਾਰਾਜ, ਤੇਰੇ ਚਰਨਾਂ ਵਿਚ ਅਸੀਂ ਰੁੜਨ ਵਾਲੇ ਤੇਰੇ ਜੋੜੇ ਹਾਂ। ਹੈ ਤਾਂ ਪਨਾ ਨਾਮ ਸ਼ਰਨ ਦਾ, ਕਹਿੰਦੇ ਨਾ ਪਨਾਹ ਗਜ਼ੀ, ਪਨਾਹ ਜਿਨ੍ਹਾਂ ਨੇ ਆ ਕੇ ਲਈ ਹੋਵੇ, ਸ਼ਰਨ ਲਈ ਹੋਵੇ, ਜਿਨ੍ਹਾਂ ਨੂੰ ਸ਼ਰਨਾਰਥੀ ਕਹਿੰਦੇ ਹਨ। ਸ਼ਰਨ ਦੇ ਅਰਥੀ ਮਤਲਬ ਵੀ ਸ਼ਰਨ ਲੈਣ ਦੇ। ਇਸ ਪ੍ਰਕਾਰ ਤੇਰੀ ਪਨਾ ਹੇ ਮਹਾਰਾਜ, ਤੇਰੀ ਸ਼ਰਨ ਹੈ ਹੇ ਪਰਮੇਸ਼ਰ, ਤੂੰ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਸਾਡੇ ਤਾਈਂ ਜੀ ਇੱਕ ਖਰਾਇਤ ਦਿਓ, ਦਾਨ ਦਿਓ। ਉਹ ਕਿਹੋ ਜਿਹਾ ਖੈਰ ਉਹ ਚੀਜ਼ ਹੁੰਦੀ ਹੈ ਜਿਹਦੇ ਵੱਟੇ ਉਹ ਖੈਰਾਇਤ ਕਰਨ ਵਾਲਾ ਦਾਤਾ ਕੁਛ ਲੈਂਦਾ ਨਹੀਂ। ਅਸੀਂ ਇਹਦੇ ਇਵਜ ਵਿੱਚ ਕੁਛ ਦੇ ਨਹੀਂ ਸਕਦੇ, ਸਾਡੇ ਪਾਸੋਂ ਕੁਛ ਮੰਗਦਾ ਨਹੀਂ, ਸਾਡਾ ਹੈ ਹੀ ਕੁਛ ਨਹੀਂ। ਦਿਆਂਗੇ ਕੀ ਖੈਰ ਪਾ, ਸਰਦਾ ਰੂਪੀ ਝੋਲੀ ਕੀਤੀ ਹੋਈ ਆ।
ਦੀਜਾ ਬੰਦਗੀ,
ਉਹ ਕੀ ਹੈ, ਆਪਣੀ ਬੰਦਗੀ ਦਿਓ ਹੇ ਪਰਮੇਸ਼ਰ, ਸਾਡੇ ਤੇ ਕਿਰਪਾ ਕਰੋ। ਜਿਵੇਂ ਨੰਦ ਲਾਲ ਨੇ ਕਿਹਾ ਹੈ, ਹੇ ਕਲਗੀਆਂ ਵਾਲੇ, ਸੰਸਾਰ ਵਿੱਚ ਆਉਣ ਦੀ ਸਾਨੂੰ ਕੋਈ ਲੋੜ ਤੇ ਇੱਛਾ ਨਹੀਂ ਸੀ, ਇੱਕ ਕੇਵਲ ਤੁਹਾਡੀ ਬੰਦਗੀ ਦੀ ਖਾਹਿਸ਼ ਹੀ ਸੰਸਾਰ ਵਿੱਚ ਲੈ ਕੇ ਆਈ ਹੈ, ਸੋ ਕਿਰਪਾ ਕਰੋ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਸ ਪ੍ਰਕਾਰ ਭਗਤ ਫਰੀਦ ਜੀ ਦੇ ਰਸਨਾਂ ਦੁਆਰਾ, ਹੇ ਮਹਾਰਾਜ ਸਾਨੂੰ ਇੱਕ ਇਹੋ ਖੈਰ ਪਾਓ, ਤੁਹਾਡੀ ਬੰਦਗੀ ਵਿੱਚ ਹਰ ਵੇਲੇ ਜੁੜੇ ਰਹੀਏ। ਬੰਦਾ ਹੋਏ ਬੰਦਗੀ ਗ੍ਰਹਿ, ਜਿਹੜਾ ਬਾਈ ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ ਉਹਦਾ ਨਾਮ ਹੀ ਬੰਦਾ ਹੈ, ਬਾਕੀ ਤਾਂ ਗੱਗੇ ਦੇ ਨਾਲ ਹੀ ਹੈ। ਇਸ ਵਾਸਤੇ ਸਾਨੂੰ ਬੰਦਗੀ ਦਾ ਦਾਨ ਦਿਓ, ਅਸੀਂ ਸਰਦਾ ਰੂਪੀ ਝੋਲੀ ਕੀਤੀ ਹੋਈ ਹੈ। ਸੋ ਹੋ ਇਸ ਪ੍ਰਕਾਰ ਮੇਨ ਗੁਣ ਕੀਤੇ ਭਗਤ ਨਾ ਹੋਏ, ਸਾਡੇ ਅੰਦਰ ਗੁਣ ਪੈਦਾ ਕਰੋ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ। ਭਗਤੀ ਤੋਖਤ ਦੀਨ ਕਿਰਪਾਲਾ, ਭਗਤੀ ਕਰਕੇ ਬਸ ਹੁੰਦੇ, ਇਸ ਵਾਸਤੇ ਭਗਤੀ ਦੇ ਰਹੇ ਹੋ, ਫਿਰ ਆਪੇ ਤੁਹਾਡੀ ਵੀ ਬਖਸ਼ਿਸ਼ ਸਾਡੇ ਤੇ ਹੋ ਜਾਵੇਗੀ। ਮਿਹਰ ਕਰੋ ਜਿਸ ਕਰਕੇ ਜੰਮਣ ਮਨ ਤੋਂ ਰਹਿਤ ਹੋਈਏ, ਸਾਡੀ ਦਿਲੋਂ ਮੁਹੱਬਤ ਤੁਹਾਡੇ ਨਾਲ ਲੱਗੇ। ਬੁਖਾਰੇ ਮਾਤਰ ਨਹੀਂ ਕਿ ਅੱਜ ਛਕਿਆ ਅੰਮ੍ਰਿਤ, ਪਾਈਆਂ ਕਿਰਪਾਨਾਂ ਤੇ ਪਰਸੋਂ ਨੂੰ ਲਾ ਦਿਓ, ਇਹੋ ਜਿਹੀ ਮੁਹੱਬਤ ਰਹੋ ਸਾਡੀ ਹੋਵੇ। ਮੁੱਖੋਂ ਹੋਰ ਗੱਲਾਂ ਕਰੀਏ ਤੇ ਅੰਦਰੋਂ ਲੁਕਵਾਂ ਜੀਵਨ ਸਾਡਾ ਹੋਰ ਹੋਵੇ, ਇਹੋ ਜਿਹਾ ਨਾ ਹੋਵੇ। ਅਸੀਂ ਅੰਦਰੋਂ ਬਾਹਰੋਂ ਸੱਚੇ ਪਾਤਸ਼ਾਹ ਇੱਕੋ ਜਿਹੇ ਤੇਰੇ ਨਾਲ ਹੋਈਏ, ਦਿਲੋਂ ਸਾਡੀ ਮੁਹੱਬਤ ਤੇਰੇ ਨਾਲ ਹੋਵੇ, ਸਾਡੇ ਤੇ ਕਿਰਪਾ ਕਰੋ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜਾ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕੱਲ ਕੰਨਾਂ ਵਿੱਚ ਥੋੜੀ ਜਿਹੀ ਆਵਾਜ਼ ਪਈ ਸੀ ਕਿ ਦੋਵੇਂ ਟਾਈਮ ਗੁਰੂ ਕੀ ਬਾਣੀ ਦੀ ਕਥਾ ਹੋਣੀ ਚਾਹੀਦੀ ਹੈ। ਜੇ ਸੰਗਤਾਂ ਦੀ ਬਹੁ ਸੰਮਤੀ ਦੀ ਇਸ ਤਰ੍ਹਾਂ ਦੀ ਮੰਗ ਹੈ ਤਾਂ ਬਾਣੀ ਦਾ ਆਨੰਦ ਹੀ ਦੋਵੇਂ ਟਾਈਮ ਮਾਣਿਆ ਕਰਾਂਗੇ। ਜੇ ਉਹ ਇਤਿਹਾਸ ਦੀ ਕਥਾ ਹੈ ਉਹਦੇ ਵਿੱਚ ਵੀ ਆਨੰਦ ਹੀ ਹੈ। ਜੰਗ ਜੁੰਗ ਦਾ ਮੌਕਾ, ਛੇਵੇਂ ਪਾਤਸ਼ਾਹ ਦੇ ਪ੍ਰਸੰਗ ਚੱਲ ਰਹੇ ਨੇ। ਦਾਸ ਦਾ ਚੇਤਾ ਇਉਂ ਵੀ ਕੀਤਾ ਸੀ ਕਿ ਜੰਗ ਦੀ ਕਥਾ ਆਰੰਭ ਕਰ ਲਈਏ ਜਿੰਨੇ ਕੁ ਦਿਨ ਇੱਥੇ ਹੈ, ਤਾਂ ਕਿ ਐਵੇਂ ਇਹਨੇ ਡਰਦੇ ਡੁਰਦੇ ਫਿਰਨੇ, ਇੱਧਰ ਉੱਧਰ ਭੱਜੇ ਫਿਰਨ, ਖਬਰੇ ਕੀ ਬਣਨ ਲੱਗਾ ਹੈ। ਸੋ ਤੇ ਦਾਸ ਨੂੰ ਇਹ ਸੰਕਲਪ ਵੀ ਫੁਰਿਆ ਸੀ ਤੇ ਵਿਸ਼ੇਸ਼ ਸੰਕਲਪ ਗੁਰੂ ਕੀ ਬਾਣੀ ਦੀ ਕਥਾ ਕਰਨ ਦਾ ਵਿਸ਼ੇਸ਼ ਹੈ, ਉਹ ਤਾਂ ਇੱਕ ਮਾਮੂਲੀ ਸੰਕਲਪ ਮਨ ਵਿੱਚ ਆਇਆ ਸੀ। ਇਸ ਵਾਸਤੇ ਸੰਗਤਾਂ ਦੀ ਮਰਜ਼ੀ ਹੈ, ਜਿਸ ਪਾਸੇ ਦੀ ਬਹੁਤ ਸੰਮਤੀ ਹੈ ਉਸੇ ਪਾਸੇ ਦੀ ਜਿਹੋ ਜੀ ਚਾਹੋ। ਸੋ ਕਾਠ ਕੀ ਪੁਤਰੀ ਕਹਾਂ ਕਰੇ ਬੱਪਰੀ, ਖਿਲਾਮਨ ਹਾਰੋ ਜਾਣਾ। ਦਾਸ ਤੱਕ ਕਾਠ ਦੀ ਪੁਤਲੀ ਹੈ, ਜਿਵੇਂ ਜਿਵੇਂ ਤਾਰ ਹਿਲਾਓਗੇ ਉਸੇ ਉਸੇ ਤਰ੍ਹਾਂ ਅੱਗੇ ਕਿਰਿਆ ਕਰਨੀ ਹੈ। ਬਸ ਸੰਗਤ ਦੇ ਆ, ਸੰਗਤ ਦੇ ਸੇਵਕ ਦਾਸ ਹੈ। ਸੋ ਕਹੋ ਤਲ ਗੁਰ ਸੇਵੀਆਰ, ਦਰਸ਼ਨ ਪਰਸਿਆ ਗੁਰੂ ਦਾ, ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ ਰਹਾਉ।
ਆਪਣੀ ਸਰਨ ਰਾਤ ਸਭ ਦਾਤੇ ਗੁਰ ਪ੍ਰਸਾਦ ਕਿਨੇ ਬਿਰਲਾ ਜਾਤੇ ਸੁਰਹਿ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਾ ਮੇਰਾ ਚੀਤਾ ਨਾਨਕ ਏਕ ਕਰਾ ਅਰਦਾਸ ਮਿਸਰ ਨਾਹੀ ਪੂਰਨ ਗੁਣ ਪਾਸ ਨਾਨਕ ਏਕ ਕਰਾ ਅਰਦਾਸ ਮਿਸਰ ਨਾਹੀ ਪੂਰਨ ਗੁਣ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜੰਮਣ ਮਰਨ ਤੋਂ ਰਹਿਤ ਹੋਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸੱਚੇ ਸਪੁੱਤਰ ਹੋਣ ਵਾਸਤੇ ਬਣਨ ਵਾਸਤੇ ਸ਼ੁੱਕਰਵਾਰ ਵਾਲੇ ਦਿਨ 10 ਵਜੇ ਅੰਮ੍ਰਿਤ ਪ੍ਰਚਾਰ ਹੋਵੇਗਾ। ਗੁਰੂ ਕੇ ਪਿਆਰੇ ਮਾਈ ਭਾਈ ਜੋ ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਜਾਗ ਰਹੇ ਹਨ ਉਹ ਆਪੋ ਆਪਣੇ ਪਵਿੱਤਰ ਨਾਮ ਭਾਈ ਬਲਵੰਤ ਸਿੰਘ ਦੇ ਪਾਸ ਲਿਖਾਈ ਜਾਓ। ਜਿਹੜਾ ਸਿੰਘ ਅੰਮ੍ਰਿਤ ਛਕੇ ਜਿਹੜਾ ਸ਼ਾਦੀ ਸ਼ੁਦਾ ਉਹਦੀ ਘਰਵਾਲੀ ਸਿੰਘਣੀ ਜ਼ਰੂਰ ਨਾਲ ਅੰਮ੍ਰਿਤ ਛਕੇਗੀ ਤਾਂ ਛਕਾਉਣਾ ਹੈ। ਇਕੱਲੇ ਨਹੀਂ ਕਿਸੇ ਨੂੰ ਦਾਤਰੇ ਕਿਰਪਾਨ ਗੰਗਾ ਕੜਾ ਕਛਹਿਰਾ ਤੇ ਰਹਿਤ ਪਿਆਰਪੁਰ ਪਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਦੇਹ ਧਾਰੀ ਨੂੰ ਜਿਹਨੇ ਮੱਥਾ ਨਹੀਂ ਟੇਕਣਾ, ਕਿਉਂਕਿ ਕਲਿਆਣ ਤਾਂ ਪ੍ਰਾਪਤ ਹੋਣੀ ਹੈ ਜੇ ਸੱਚੇ ਸਤਿਗੁਰ ਨੂੰ ਮੱਥਾ ਟੇਕਾਂਗੇ। ਕੱਚੀਆਂ ਪਿੱਲੀਆਂ ਨੂੰ ਮੱਥਾ ਟੇਕਿਆ ਜੂਨਾਂ ਵਿੱਚ ਪੈਣ ਦਾ ਕਾਰਨ ਹੁੰਦਾ ਹੈ। ਇਸ ਵਾਸਤੇ ਦਿਲੋਂ ਮੁਹੱਬਤ ਜਿਹਨੇ ਤੇਰੀ ਸੱਚਿਆ, ਜਿਹਨਾਂ ਨੇ ਦਿਲੋਂ ਮੁਹੱਬਤ ਕਰਨੀ ਹੈ, ਜਿਨ੍ਹਾਂ ਨੂੰ ਸਫਲਾ ਕਰਨਾ ਇਸ ਸੰਸਾਰ ਵਿੱਚ ਆਇਆ ਹੋਇਆ, ਉਹ ਭਾਈ ਖੰਡੇ ਦਾ ਅੰਮ੍ਰਿਤ ਛੱਕ ਕੇ ਰਾਤ ਵਿੱਚ ਹਿਆਰਪੁਰ ਤਿਆਰ ਹੋਣ ਵਾਸਤੇ ਆਪਣੇ ਨਾਮ ਭਾਈ ਬਲਵੰਤ ਸਿੰਘ ਹੋਣਾ ਦੇ ਪਾਸ ਲਿਖਾਈ ਜਾਓ ਸ਼ੁੱਕਰਵਾਰ ਵਾਲੇ ਦਿਨ।